واہگرو صاحب جی سورت محلہ پہلا جن سدگر سیویا پیارے تن کے ساتھ کرے تنا ٹھاک نہ پائیے پیارے امرت رسنا ہرے بوڑھے پارے پہ بنا پیارے تارے نظر کرے جنی سدگر سیویا پیارے تن کے ساتھ ترے تنا ٹھاک نہ پائیے پیارے امرت رسن ہرے بوڑھے پارے پہ بنا پیارے تارے نظر کرے پی تے سالانا پیارے پی تیری سالا ون بوہے تو پہ ڈبیے پیارے کندی پائے کہا رہا سالا ہی سالانا پیارے دوجا اور نہ کوئے میرے پرب سالان سے پڑے پیارے سبد رتے رنگ ہوئے تس کی سنگت جے ملائے پیارے رس لائے تت ولوئے پت پروانا ساچ کا پیارے نام سچا نیسان آیا لکھ لے جامنا پیارے حکمی حکم پشان گر بن حکم نہ بوجھیا پیارے سچ ساچا پان حکم اندر نمیا پیارے حکم ہے ادھر مجار حکم ہے اندر جمیا پیارے ادو سر کا پار گرمو در گئے جانیا پیارے چل کارج سار حکم ہے اندر جمیا پیارے حکم جادو جائے حکم بن چلائیے پیارے من مخ لہے سجائے حکم سبد پشانیے پیارے درگہ پیدا جائے حکم گنت گنائیے پیارے حکم ہوم دوئے حکم پوائے پوائیے پیارے افغان مٹھی روئے حکم سنجاپے سا کا پیارے سچ ملا وڈیائی ہوئے آخن اوکا آخیا پیارے کیوں سنیا سچ ناؤ جنی سو سال آیا پیارے ہوں تین بارے ہار جاؤ ناؤ ملائے سنتوکھیاں پیارے نظری میل ملا کایا کاغذ جیتی ہے پیارے من مسوانی تار للتا لکھن سج کی پیارے ہر گن لکھو ویچار تن لکھاری نانکا پیارے ساج لکھا ہے ارتار کایا کاغذ دیتیا ہے پیارے मन मसवाणी तार ललता लेखन सच की प्यारे हर गुण लिखो विचार धन लेखारी नानका प्यारे साच लिख उड़पार।
वाहेगुरु जी का खालसा वाहेगुरु जी की फतेह। दया दे समुंदर गरीब नवाज भगत वशल सतगुरु गुरु ग्रंथ साहब सचे पातशाह जी की पावन पवित्र हजूरी दे विच सज बैठे गुरु प्यारे खालसा जी सतगुरां ने महान बख्शिश की दीन दुनी दे तख्त ते विराजमान हो के अमृत वेले जे बिद गुर उपदेशिया सो सुनरे भाई दे महावाका अनुसार अपना पावन पवित्र उपदेश बख्शिश कीता। ए रसोठ राग दे विच गुरु नानक देव जी महाराज का उच्चारण किया होया पावन पवित्र शब्द है। शब्द दे विच सतगुरां ने हुक्म की गल बहुत की हुई है। गुरमुख प्यारियो यह हुक्म की है? जदों असीं बाणी पढ़ते हैं ना जपजी साहब की बाणी दे विच भी आरंभ दे विच ही सतगुरां ने सानू एक गल समझाई है किव सचियारा होइए किव कूड़ै तुटै पाल हुक्म रजाई चलना नानक लिखिया नाल। परमात्मा की रजा ते परमात्मा दे हुक्म दे विच चलण दी गल सतगुरां ने कीती। अगे हुक्म दे सुबान दे विच सतगुरां ने दस्या है हुक्मी होवन आकार हुक्म न कहिया जाई हुक्मी होवन जी हुक्म मिले वडियाई हुक्मी उत्तम नीच हुक्म लिख दुख सुख पाई है एक ना हुक्मी बख्शीश एक हुक्मी सदा पवाई है हुक्म है अंदर सब को बाहर हुक्म ना कोई। जिन्ना भी संसार है जिनी भी कायनात है गुरु नानक देव जी महाराज जी सानू यह गल समझाउंदे कि परमात्मा दे हुक्म दे विच आ 239 साल जिहड़ा शरीरक तौर ते गुरु नानक देव जी ने विचरना कीता ना वख वख सरूपां दे विच जोत एक ही सी दसवें सरूप तक सतगुरां दा सारा ही जिहड़ा सी ना ये प्रचार ये समझाउण दी गल वो इहो ही सी कि मनुख नूं परमात्मा दे हुक्म दे विच रहण दी जाच आ जावे ते मनुख परमात्मा दे हुक्म नूं समझ लवे। सारा ही जोर सतगुरां दा इस गल ते ही ज्यादा लगा ते सतगुरां ने जगह जगह ते गुरबाणी दे विच इक गल सानूं समझाई है कि परमात्मा दा हुक्म कोई मेट नहीं सकदा। परमात्मा दे हुक्म तो बिना असी भी मनदे आ ते सतगुरु भी कहिंदे पत्ता भी नहीं हिल सकदा परमात्मा दे हुक्म तो बिना उहदी रजा तो बिना उहदे हुक्म नूं असी मोड़ भी नहीं गे सकदे। ते सतगुरां ने नाल इह भी गल कह दित्ती कि उहदे हुक्म नूं ना असी बदल भी नहीं सकते जो उन्हें कर दिता ना नहीं असी बदल सकते सानू उहदी रजा दे विच ही चलना पवेगा। गुरमुख प्यारियो इन्ना कुछ कहण दे बावजूद भी असी बाणी तो सिख्या ना लई गुरु दे शब्द तो सिख्या ना लई गुरु सतगुरु की समझाउणा चाहुंदे ने पर फिर भी असी जां समझ लो साडे दुश्मना ने जां साडी अग्ञानता अनपढ़ता करके असी गुरु नूं ही कई वार परमात्मा दे हुक्म तो उल्ट काम करदिआं होइआं इतिहास दे विच देखदे हां। हुक्म नूं असी बुझना होवे ना तां असी देखदे हां सूरज परमात्मा दे हुक्म दे विच चल रिहा आ ਤੇ ਕਰੋੜਾਂ ਸਾਲ ਤੋਂ ਉਹਦੇ ਹੁਕਮ ਦੇ ਵਿੱਚ ਜਿੱਥੇ ਕਿ ਜੇ ਉਹਨੇ ਟਿਕਾਇਆ, ਜਿੰਨਾ ਕੁ ਉਹਦੇ ਕੋਲੋਂ ਪਰਮਾਤਮਾ ਨੇ ਹੁਕਮ ਲਿਆ, ਜਿੰਨਾ ਕੁ ਉਹਦੇ ਕੋਲ ਕੰਮ ਲੈਣਾ, ਉਹਨਾਂ ਕੋ ਕਰਿਆ ਉਹਦੇ ਹੁਕਮ ਤੋਂ ਬਿਨਾਂ, ਉਹ ਇੰਚ ਗਾਹ ਨਹੀਂ ਹੋ ਸਕਦਾ, ਇੰਚ ਪਛਾਣ ਨਹੀਂ ਹੋ ਸਕਦਾ। ਉਹਨੇ ਗਰਮੀ ਦੇਣੀ, ਉਹ ਗਰਮੀ ਦੇ ਰਿਹਾ ਆ। ਉਸ ਤੋਂ ਬਾਅਦ ਅਸੀਂ ਦੇਖਦੇ ਹਾਂ ਪਾਣੀ ਵੱਲ, ਹੁਕਮ ਦੇ ਵਿੱਚ ਚੱਲ ਰਿਹਾ ਆ, ਪਿਆਸ ਬੁਝਾ ਰਿਹਾ ਆ। ਸਾਇੰਟਿਸਟ ਦੱਸਦੇ ਨੇ ਕਿ ਪਾਣੀ ਜਿਹੜਾ ਉਹ 70 ਹਿੱਸੇ ਆ, ਧਰਤੀ ਜਿਹੜੀ 71 ਹਿੱਸੇ ਦੱਸਦੇ ਆ, 29 ਹਿੱਸੇ ਧਰਤੀ ਦੱਸਦੇ ਆ। ਧਰਤੀ ਪਾਣੀ ਦੇ ਵਿੱਚ ਆ, ਪਾਣੀ ਧਰਤੀ ਨੂੰ ਗਾਲਦਾ ਨਹੀਂ ਆ, ਪਾਣੀ ਧਰਤੀ ਨੂੰ ਡੋਬਦਾ ਨਹੀਂ ਆ। ਸਮੁੰਦਰ ਦੀ ਉਚਾਈ ਧਰਤੀ ਨਾਲੋਂ ਜ਼ਿਆਦੀ ਆ, ਪਰ ਫਿਰ ਵੀ ਪਾਣੀ ਸੰਜਮ ਦੇ ਵਿੱਚ, ਪਾਣੀ ਹੁਕਮ ਦੇ ਵਿੱਚ। ਹਵਾ ਜਦੋਂ ਤੋਂ ਪਰਮਾਤਮਾ ਨੇ ਬਣਾਈ ਆ, ਕਿਤੇ ਥੁੜਦੀ ਨਹੀਂ, ਕਿਤੇ ਵੱਧਦੀ ਨਹੀਂ, ਕਿਤੇ ਘਟਦੀ ਨਹੀਂ, ਕਿਤੇ ਜੇ ਇਹ ਸੰਜਮ ਤੋਂ, ਇਹ ਹੁਕਮ ਤੋਂ ਬਾਹਰ ਹੋ ਜਾਵੇ ਤਾਂ ਤਬਾਹੀ ਲਿਆ ਸਕਦੀ ਆ। ਪਰ ਜਦੋਂ ਤੋਂ ਪਰਮਾਤਮਾ ਦੇ ਨੇ ਇਹ ਬਣਾਈ, ਉਹਦੇ ਹੁਕਮ ਦੇ ਵਿੱਚ ਚੱਲ ਰਹੀ ਆ। ਚੰਦਰਮਾ ਬਾਰੇ ਅਸੀਂ ਥੋੜ੍ਹਾ ਬਹੁਤਾ ਜਾਣਦੇ ਹਾਂ, ਇਹ ਵੱਧਦਾ ਆ, ਘੱਟਦਾ ਆ, ਕਿਉਂ ਵੱਧਦਾ, ਕਿਉਂ ਘੱਟਦਾ, ਇਹਦੇ ਬਾਰੇ ਵੀ ਸਾਨੂੰ ਥੋੜ੍ਹੀ ਜਿਹੀ ਨੌਲੇਜ ਆ ਗਈ ਆ। ਕੁਝ ਹੁਕਮ ਦੇ ਬਾਰੇ ਸਾਨੂੰ ਪਤਾ ਲੱਗ ਸਕਿਆ, ਜਿਹਦੇ ਨਾਲ ਸਾਡਾ ਰੋਜ਼ਾਨਾ ਹੀ ਵਾਹ ਪੈਂਦਾ ਆ। ਦਿਨ ਰਾਤ ਬਾਰੇ ਅਸੀਂ ਜਾਣ ਸਕੇ ਹਾਂ, ਪਾਣੀ ਬਾਰੇ ਜਾਣ ਸਕੇ ਹਾਂ, ਸੂਰਜ ਦੀ ਰੌਸ਼ਨੀ ਬਾਰੇ ਜਾਣ ਸਕੇ ਹਾਂ, ਚੰਦਰਮਾ ਬਾਰੇ ਜਾਣ ਸਕੇ ਹਾਂ, ਧਰਤੀ ਬਾਰੇ ਜਾਣ ਸਕੇ, ਗੋਲ ਆ, ਇਹ ਘੁੰਮਦੀ ਆ, ਬਸ ਥੋੜ੍ਹੇ ਜਿਹੇ ਬਾਰੇ ਅਸੀਂ ਜਾਣ ਸਕੇ। ਪਰਮਾਤਮਾ ਦਾ ਹੁਕਮ ਨਾ ਕਹਿਆ ਜਾਏ, ਸਾਰੇ ਹੁਕਮ ਬਾਰੇ, ਪਰਮਾਤਮਾ ਦੀ ਕਾਇਨਾਤ ਬਾਰੇ, ਕੁਦਰਤ ਬਾਰੇ ਅਸੀਂ ਨਹੀਂ ਜਾਣ ਸਕੇ ਤੇ ਨਹੀਂ ਜਾਣਦੇ। ਹਾਂ, ਹੌਲੀ ਹੌਲੀ ਅਸੀਂ ਇਸ ਹੁਕਮ ਨੂੰ ਬੁੱਝ ਜ਼ਰੂਰ ਰਹੇ ਹਾਂ, ਲੱਭ ਜ਼ਰੂਰ ਰਹੇ ਹਾਂ ਕਿ ਪਰਮਾਤਮਾ ਨੇ ਕੀ ਕੁਝ ਪੈਦਾ ਕੀਤਾ ਆ। ਕਾਢਾਂ ਨਿੱਕੀਆਂ ਨਿੱਕੀਆਂ ਕੱਢੀਆਂ ਜਾ ਰਹੀਆਂ ਨੇ, ਉਹ ਵੀ ਉਹੋ ਹੀ ਕੱਢ ਰਹੇ ਨੇ, ਜਾਂ ਉਹੋ ਹੀ ਕੁਝ ਸਾਡੇ ਸਾਹਮਣੇ ਆ ਰਿਹਾ ਆ ਜਿਹੜਾ ਪਰਮਾਤਮਾ ਸਾਨੂੰ ਸਮਝਾਉਣਾ ਚਾਹੁੰਦਾ ਆ, ਜਾਂ ਜਿੰਨੀ ਕੁ ਸਾਨੂੰ ਉਹਨੇ ਅਕਲ ਦਿੱਤੀ ਆ, ਉਸ ਅਕਲ ਦੇ ਮੁਤਾਬਕ ਅਸੀਂ ਜਿੰਨਾ ਕੁ ਬੁੱਝ ਸਕਦੇ ਉਨਾ ਕੁ ਅਸੀਂ ਬੁੱਝ ਰਹੇ ਹਾਂ ਤੇ ਬੁੱਝਿਆ ਜਾ ਸਕਿਆ। ਜ਼ਿਆਦਾ ਪਰਮਾਤਮਾ ਨੂੰ ਅਸੀਂ ਬੁੱਝ ਨਹੀਂ ਸਕਦੇ। ਪਰ ਗੁਰਮਤ ਪਿਆਰਿਓ, ਹੁਣੇ ਹੀ ਸਤਿਗੁਰਾਂ ਨੇ ਹੁਕਮਨਾਮੇ ਦੇ ਵਿੱਚ ਆਖਿਆ ਕਿ ਪਰਮਾਤਮਾ ਦੇ ਹੁਕਮ ਦੇ ਵਿੱਚ ਹੀ ਪ੍ਰਾਣੀ ਜੰਮਦਾ ਆ ਤੇ ਪਰਮਾਤਮਾ ਦੇ ਹੁਕਮ ਦੇ ਵਿੱਚ ਹੀ ਮਰਦਾ ਆ। ਇਹ ਡਿਪਾਰਟਮੈਂਟ ਜਿਹੜਾ ਆ ਪਰਮਾਤਮਾ ਦੇ ਆਪਣੇ ਹੱਥ ਵਸ ਦੇ ਵਿੱਚ ਆ, ਪਰ ਅਸੀਂ ਸਤਿਗੁਰਾਂ ਦੇ ਨਾਮ ਨੇ ਦੇ ਨਾਲ ਇਹ ਗੱਲਾਂ ਜੋੜੀਆਂ ਹੀ ਆ ਕਿ ਜਿਹੜਾ ਕੋਈ ਮਰ ਗਿਆ, ਗੁਰੂ ਸਾਹਿਬ ਨੇ ਉਹਨੂੰ ਜਿੰਦਿਆਂ ਕਰ ਦਿੱਤਾ। ਕਈ ਜਗ੍ਹਾ ਤੇ ਇਸ ਗੱਲਾਂ ਦਾ ਅਸੀਂ ਆਪ ਹੀ ਖੰਡਨ ਕੀਤਾ ਹੋਇਆ ਆ ਕਿ ਬਾਬਾ ਅਟਲ ਰਾਏ ਨੇ, ਬਾਬਾ ਗੁਰਦਿੱਤਾ ਜੀ ਨੇ ਜਦੋਂ ਕਿਸੇ ਨੂੰ ਇਸ ਤਰ੍ਹਾਂ ਹੀ ਮੁਰਦੇ ਨੂੰ ਜਿੰਦਾ ਕਰਨ ਦੀ ਕੋਸ਼ਿਸ਼ ਕੀਤੀ ਤੇ ਗੁਰੂ ਸਾਹਿਬ ਨੇ ਕਹਿ ਦਿੱਤਾ ਤੁਸੀਂ ਪਰਮਾਤਮਾ ਦੇ ਹੁਕਮ ਦੇ ਵਿੱਚ ਦਖਲ ਅੰਦਾਜ਼ੀ ਦਿੱਤੀ ਹੈ, ਹੁਕਮ ਅਦੂਲੀ ਕੀਤੀ ਹੈ। ਜੇ ਤੁਸੀਂ ਇਸ ਤਰ੍ਹਾਂ ਕਰੀ ਜਾਓਗੇ ਤੇ ਜਿੰਨੇ ਸੰਸਾਰ ਦੇ ਵਿੱਚ ਮਰਦੇ ਨੇ, ਜਿੰਨਿਆਂ ਨੂੰ ਪਤਾ ਲੱਗਦਾ ਜਾਊਗਾ, ਚੁੱਕ ਚੁੱਕ ਕੇ ਲਾਸ਼ਾਂ ਸਾਡੇ ਬੂਹੇ ਦੇ ਅੱਗੇ ਰੱਖੀ ਜਾਣਗੇ ਤੇ ਅਸੀਂ ਕਿੰਨਿਆਂ ਕੁ ਨੂੰ ਜਿਉਂਦੇ ਕਰਾਂਗੇ ਇਸ ਤਰ੍ਹਾਂ ਇਸ ਤਰੀਕੇ ਦੇ ਨਾਲ। ਆਪ ਹੀ ਅਸੀਂ ਇਸ ਗੱਲ ਦਾ ਖੰਡਨ ਵੀ ਕਰ ਦਿੱਤਾ ਤੇ ਕਈ ਜਗ੍ਹਾ ਤੇ ਆਪ ਹੀ ਅਸੀਂ ਇਸ ਗੱਲ ਦਾ ਮੰਨਣ ਵੀ ਕਰ ਦਿੱਤਾ। ਜਿਵੇਂ ਕਿ ਗੁਰਬਾਣੀ ਦੇ ਕੁਝ ਪੰਕਤੀਆਂ ਦੇ ਅਸੀਂ ਗਲਤ ਅਰਥ ਕਰਕੇ ਨਾ ਤੇ ਉਹਨਾਂ ਦਾ ਗਲਤ ਇਤਿਹਾਸ ਸਿਰਜ ਲਿਆ। ਇੱਕ ਗੁਰੂ ਗ੍ਰੰਥ ਸਾਹਿਬ ਦੇ ਵਿੱਚੋਂ ਬਾਣੀ ਦੀ ਪੰਕਤੀ ਲੈ ਲਈ, ਸਤਿਗੁਰ ਮੇਰਾ ਮਾਰ ਜੀ ਵਾਲੇ, ਕਿ ਸਤਿਗੁਰੂ ਮੇਰਾ ਮਾਰ ਵੀ ਸਕਦਾ ਤੇ ਸਤਿਗੁਰੂ ਮੇਰਾ ਜਿੰਦਾ ਵੀ ਕਰ ਸਕਦਾ ਆ। ਇਹਦੇ ਅਸਲੀ ਅਰਥ ਇਹ ਸੀ, ਅਸਲ ਦੇ ਵਿੱਚ ਆਤਮਕ ਤੌਰ ਤੇ ਮਰੇ ਹੋਏ ਨੂੰ ਸਤਿਗੁਰੂ ਜਿੰਦਾ ਵੀ ਕਰ ਸਕਦਾ ਆ। ਜਿਹੜੇ ਆਤਮਕ ਤੌਰ ਤੇ ਮੁਰਦਾ ਸਨ ਤੇ ਬਹੁਤ ਸਾਰੇ ਮੁਰਦਿਆਂ ਨੂੰ ਸਤਿਗੁਰੂ ਨੇ ਜਿੰਦਾ ਕੀਤਾ। ਆ ਸੱਜਣ ਠੱਗ ਵਰਗਿਆਂ ਦੀ ਜ਼ਮੀਰ ਮਰੀ ਹੋਈ ਸੀ, ਬਿਧੀ ਚੰਦ ਵਰਗਿਆਂ ਦੀ ਜ਼ਮੀਰ ਖਤਮ ਹੋ ਗਈ ਸੀ, ਚੋਰੀਆਂ ਚਕਾਰੀਆਂ ਮਲਕ ਭਾਗੋ ਵਰਗਿਆਂ ਦੀ ਜ਼ਮੀਰ ਖਤਮ ਹੋਈ ਪਈ ਸੀ, ਮਰੇ ਪਏ ਸਨ। ਜੇ ਜੀਵੇ ਪਤ ਲੱਥੀ ਜਾਵੇ, ਸਭ ਹਰਾਮ ਜੇਤਾ ਕਿਛ ਖਾਏ, ਸਤਿਗੁਰਾਂ ਨੇ ਆਖਿਆ ਤੇ ਮੁਰਦੇ ਨੇ। ਜਦੀ ਅਣਖੀ ਮਰ ਗਈ, ਜਿਹਨੇ ਆਪਣੀ ਧੀ ਭੈਣ ਨੂੰ ਅੱਗੇ ਹੀ ਲਗਾ ਦਿੱਤਾ ਆ, ਉਹਦੀ ਅਣਖ ਮਰੀ ਹੋਈ, ਉਹ ਆਤਮਾ ਉਹਦੀ ਮਰੀ ਹੋਈ ਆ। ਸਤਿਗੁਰਾਂ ਨੇ ਇਹੋ ਜਿਹੇ ਮੁਰਦਿਆਂ ਨੂੰ ਜਿੰਦਿਆਂ ਕੀਤਾ। ਗੋਇੰਦਵਾਲ ਸਾਹਿਬ ਦੀ ਧਰਤੀ ਦੇ ਉੱਤੇ ਗੁਰੂ ਅਮਰਦਾਸ ਜੀ ਮਹਾਰਾਜ ਜੀ ਰਹਿੰਦੇ ਨੇ, ਕਹਿੰਦੇ ਇੱਕ ਔਰਤ ਦਾ ਬੱਚਾ ਚੜ੍ਹਾਈ ਕਰ ਗਿਆ ਉਹਨੇ ਬਹੁਤ ਉੱਚੀ ਉੱਚੀ ਰੋਣਾ ਪਿੱਟਣਾ ਸ਼ੁਰੂ ਕੀਤਾ। ਨਿਤ ਨੇਮ ਦਾ ਟਾਈਮ ਹੋਣ ਕਰਕੇ ਸਤਿਗੁਰਾਂ ਨੇ ਭਾਈ ਬੱਲੂ ਨੂੰ ਪੁੱਛਿਆ ਵੀ ਕੀ ਗੱਲ ਹੈ, ਮਾਤਾ ਕਿਉਂ ਰੋ ਰਹੀ ਹੈ? ਉਹਨੇ ਜਾ ਕੇ ਪਤਾ ਕੀਤਾ ਭਾਈ ਬੱਲੂ ਨੇ, ਤੇ ਉਹਨੇ ਆਣ ਕੇ ਦੱਸਿਆ ਕਿ ਸਤਿਗੁਰੂ ਜੀ ਉਸ ਮਾਤਾ ਦਾ ਬੱਚਾ ਜਿਹੜਾ ਚੜ੍ਹਾਈ ਕਰ ਗਿਆ ਤੇ ਉਹ ਤੁਹਾਡੇ ਦਰ ਦੇ ਉੱਤੇ ਲੈ ਕੇ ਆਈ ਹੈ ਤੇ ਰੋ ਰਹੀ ਹੈ, ਕਹਿੰਦੀ ਇਹਨੂੰ ਜਿੰਦਿਆਂ ਕਰੋ। ਸਤਿਗੁਰਾਂ ਨੇ ਕਹਿੰਦੇ ਜਿੰਦਾ ਕਰ ਦਿੱਤਾ ਤੇ ਕਹਿ ਦਿੱਤਾ ਕਿ ਜਿੰਨੀ ਦੇਰ ਤੱਕ ਕਹਿੰਦੇ ਇਤਿਹਾਸ ਦੇ ਵਿੱਚ ਲਿਖਿਆ ਕਹਿੰਦੇ ਜਿੰਨੀ ਕਿਸੇ ਬਜ਼ੁਰਗ ਦਾ ਨੌਜਵਾਨ ਬੱਚਾ ਚੜ੍ਹਾਈ ਨਹੀਂ ਕਰੇਗਾ। ਅੱਗੋਂ ਮਾਤਾ ਨੇ ਪੁੱਛਿਆ ਵੀ ਕਿੰਨੀ ਦੇਰ ਤੱਕ? ਨਾ ਪੁੱਛਦੀ ਤੇ ਇਤਿਹਾਸਕਾਰ ਦੱਸਦੇ ਨੇ ਕਹਿੰਦੇ ਫਿਰ ਇਹ ਹੋਣਾ ਹੀ ਇਸ ਤਰ੍ਹਾਂ ਸੀ ਕਿ ਨੌਜਵਾਨ ਦੀ ਮੌਤ ਹੋਣੀ ਨਹੀਂ ਸੀ ਬਜ਼ੁਰਗਾਂ ਦੇ ਸਾਹਮਣੇ। ਪਰ ਕਹਿੰਦੇ ਉਹਨੇ ਜਦੋਂ ਪੁੱਛਿਆ ਤੇ ਸਤਿਗੁਰਾਂ ਨੇ ਆਖਿਆ ਤੈਨੂੰ ਪੁੱਛਣਾ ਨਹੀਂ ਸੀ ਚਾਹੀਦਾ ਹੋਣਾ, ਅਸੀਂ ਜਿੰਨੀ ਦੇਰ ਤੱਕ ਗੋਇੰਦਵਾਲ ਸਾਹਿਬ ਰਵਾਂਗੇ ਉਨੀ ਦੇਰ ਤੱਕ ਇਸ ਤਰ੍ਹਾਂ ਹੀ ਹੋਏਗਾ। ਤੇ ਇਤਿਹਾਸ 'ਚ ਲਿਖਿਆ ਕਿ 22 ਸਾਲ ਤੱਕ ਗੁਰੂ ਅਮਰਦਾਸ ਜੀ ਮਹਾਰਾਜ ਗੋਇੰਦਵਾਲ ਸਾਹਿਬ ਵਿਖੇ ਰਹੇ ਤੇ 22 ਸਾਲ ਤੱਕ ਕਿਸੇ ਨੌਜਵਾਨ ਨੂੰ ਉੱਥੇ ਮੌਤ ਨਹੀਂ ਆਈ। ਅਸਲ ਦੇ ਵਿੱਚ ਸਾਖੀ ਦਾ ਭਾਵ ਤੇ ਇਹ ਸੀ ਕਿ ਜਿੰਨੀ ਦੇਰ ਤੱਕ ਗੁਰੂ ਅਮਰਦਾਸ ਜੀ ਮਹਾਰਾਜ ਗੋਇੰਦਵਾਲ ਸਾਹਿਬ ਵਿਖੇ ਰਹੇ ਕੋਈ ਆਤਮਕ ਮੌਤ ਨਹੀਂ ਮਰਿਆ, ਉੱਥੇ ਸਤਿਗੁਰਾਂ ਨੇ ਇਹ ਆਤਮਕ ਜ਼ਿੰਦਗੀ ਬਖਸ਼ਿਸ਼ ਕੀਤੀ। ਪਰ ਜਿਨ੍ਹਾਂ ਮੁਰਦਿਆਂ ਨੂੰ ਸਤਿਗੁਰਾਂ ਨੇ ਜਿੰਦਾ ਕੀਤਾ ਗੁਰਮੁਖ ਪਿਆਰਿਓ ਸਰੀਰਕ ਤੌਰ ਤੇ, ਫਿਰ ਤੁਸੀਂ ਦੱਸੋ ਕਿ ਉਹ ਕਿੰਨਾ ਕੁ ਚਿਰ ਜਿੰਦਾ ਰਹੇ? ਮਰ ਤੇ ਉਹ ਫਿਰ ਵੀ ਗਏ। ਸਤਿਗੁਰੂ ਮੇਰਾ ਮਾਰ ਜੀ ਵਾਲੇ ਜੀ ਇਸ ਪੰਕਤੀ ਨੂੰ ਸਰੀਰ ਦੇ ਨਾਲ ਹੀ ਜੋੜਨਾ ਆ ਤੇ ਸਤਿਗੁਰਾਂ ਨੇ ਜਿਹੜੇ ਜਿੰਦਾ ਕੀਤੇ ਕਿੰਨੀ ਕੁ ਦੇਰ ਤੱਕ ਜਿੰਦਾ ਰਹੇ? ਜਾਂ ਤੇ ਸਦੀਵੀ ਤੌਰ ਤੇ ਜਦੋਂ ਸਤਿਗੁਰੂ ਨੇ ਜਿੰਦਾ ਕਰਤੇ ਫਿਰ ਸਦੀਵੀ ਤੌਰ ਤੇ ਜਿੰਦਾ ਰਹਿੰਦੇ? ਜਦੋਂ 5-10 ਸਾਲਾਂ ਬਾਅਦ ਫਿਰ ਮੌਤ ਆਏ ਗਈ 30-40 ਸਾਲਾਂ ਬਾਅਦ ਤੇ ਫਿਰ ਜਿੰਦਾ ਕਰਨ ਦਾ ਮਤਲਬ ਕੀ ਰਹਿ ਗਿਆ? ਆਖਿਰ ਮੌਤ ਤੇ ਫਿਰ ਵੀ ਆ ਹੀ ਗਈ। ਜਾਂ ਤੇ ਫਿਰ ਸਤਿਗੁਰਾਂ ਨੇ ਜਿੰਦਾ ਕੀਤਾ ਜਦੋਂ ਸਰੀਰਕ ਤੌਰ ਤੇ ਮੁਰਦਾ ਹੁੰਦੇ ਹੀ ਨਾ। ਸਤਿਗੁਰਾਂ ਦੀ ਆਪਾਂ ਇਹਨਾਂ ਪੰਕਤੀਆਂ ਨੂੰ ਸਮਝਣ ਦੀ ਕੋਸ਼ਿਸ਼ ਹੀ ਨਹੀਂ ਕੀਤੀ। ਅਸਲ ਦੇ ਵਿੱਚ ਅਸੀਂ ਅੱਖਰੀ ਅਰਥ ਕਰ ਜਾਂਦੇ ਹਾਂ ਤੇ ਕਈ ਵਾਰ ਅੱਖਰੀ ਅਰਥ ਦੇ ਨਾਲ ਸਾਨੂੰ ਸਮਝ ਨਹੀਂ ਪਾਉਂਦੀ। ਜਿਵੇਂ ਸਤਿਗੁਰਾਂ ਨੇ ਬਾਣੀ ਦੇ ਵਿੱਚ ਉਚਾਰਨ ਕੀਤਾ ਆ ਕਿ ਅਫੀਲ ਰਬਾਬੀ ਬਲਦ ਪਖਾਵਜ ਕਊਆ ਤਾਲ ਬਜਾਵੇ ਪਹਿਰ ਚੋਲਣਾ ਗਧਹਾ ਨਾਚੇ ਭੈਂਸਾ ਭਗਤ ਕਰ ਆਏ। ਇਹਦੇ ਅੱਖਰੀ ਅਰਥ ਕਰੀਏ ਤੇ ਕੀ ਸਮਝਾਂਗੇ? ਸਾਰੇ ਕਹਿਣਗੇ ਗੁਰੂ ਸਾਹਿਬ ਜੀ ਕੀ ਲਿਖ ਗਏ ਨੇ, ਫੀਲ ਰਬਾਬੀ, ਹਾਥੀ ਜਿਹੜਾ ਰਬਾਬ ਵਜਾ ਰਿਹਾ ਆ, ਵਜਾ ਸਕਦਾ ਆ? ਕਦੀ ਨਹੀਂ ਵਜਾ ਸਕਦਾ। ਬਲਦ ਪਖਾਵਜ, ਆਵਾਜ਼ਾ ਜਿਹੜਾ ਆ ਬੋਲਦ ਵਜਾ ਰਿਹਾ ਆ। ਤੇ ਫਿਰ ਪਹਿਰ ਚੋਲਣਾ ਗਧਹਾ ਨਾਚੇ, ਖੋਤਾ ਜਿਹੜਾ ਆ ਵਧੀਆ ਕੱਪੜੇ ਪਾ ਕੇ ਚੋਲਾ ਪਾ ਕੇ ਡਾਂਸ ਕਰਦਾ ਆ, ਨੱਚ ਰਿਹਾ ਆ। ਕਊਆ ਤਾਲ ਵਜਾਵੇ, ਜਿਹੜਾ ਕਾਂ ਆ ਉਹ ਤਬਲਾ ਵਜਾ ਰਿਹਾ ਆ ਬੜੀ ਸੁਰ ਤਾਲ ਦੇ ਵਿੱਚ। ਜਿਹੜਾ ਸੰਡਾ ਨਾ ਭੈਂਸਾ ਭਗਤ ਕਰਾਵੇ, ਉਹ ਸੰਡਾ ਜਿਹੜਾ ਆ ਉਹ ਭਗਤੀ ਕਰਨ ਡਿਆ ਆ। ਤੇ ਸਤਿਗੁਰੂ ਨਾਲ ਹੀ ਸਾਨੂੰ ਗੁਰਬਾਣੀ ਦੇ ਵਿੱਚ ਸਮਝਾਉਂਦੇ ਨੇ, ਹਰ ਦਿਨ ਬੈਲ ਬਰਾਨੇ ਹੋਈ ਹੈ, ਊਠਤ ਬੈਠ ਠੇਗਾ ਪਰ ਕੋਦੋ ਕੋ ਭੁਸ ਕਹੀ ਹੈ। ਜਦੋਂ ਬੋਲ ਦੀ ਜੂਨੀ ਚ ਆ ਗਿਆ ਤੇ ਨਾਮ ਤੂੰ ਜਪ ਹੀ ਨਹੀਂ ਸਕਦਾ। ਤੇ ਇੱਕ ਬੰਨੇ ਆਪ ਹੀ ਸਤਿਗੁਰੂ ਕਹਿ ਰਹੇ ਨੇ ਕਿ ਭੈਂਸਾ ਹੁਣ ਭਗਤ ਕਰਾਵੇ, ਸੰਡਾ ਹੁਣ ਭਗਤੀ ਕਰ ਰਿਹਾ ਆ। ਇਹ ਆਪਾਂ ਵਿਰੋਧੀ ਗੱਲਾਂ ਲੱਗਣਗੀਆਂ ਤੇ ਜਿਹੜੇ ਸਾਡੇ ਵਿਰੋਧੀ ਧਰਮਾਂ ਵਾਲੇ ਨੇ ਉਹ ਕਿੰਤੂ ਕਰਨਗੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਉੱਤੇ। ਪਰ ਇਹਨਾਂ ਦੇ ਸਾਨੂੰ ਅੰਤਰੀ ਅਰਥ ਲੱਭਣੇ ਪੈਣਗੇ। ਸਤਿਗੁਰਾਂ ਦੀ ਬਾਣੀ ਦੇ ਵਿੱਚ ਬਹੁਤ ਸਾਰੀਆਂ ਐਸੀਆਂ ਪੰਕਤੀਆਂ ਨੇ ਜਿਨ੍ਹਾਂ ਦੇ ਅੰਤਰੀ ਅਰਥ ਹੋਰ ਨੇ, ਤੇ ਸਾਨੂੰ ਉਹ ਜਿਹੜੀਆਂ ਨੇ ਨਾ ਜਿਹੜੀ ਗੁਰਬਾਣੀ ਦੇ ਅੱਖਰੀ ਅਰਥ ਕਰਕੇ ਹੀ ਨਹੀਂ ਅੱਗੇ ਤੁਰ ਪੈਣਾ ਚਾਹੀਦਾ। ਸਤਿਗੁਰਾਂ ਨੇ ਆਤਮਕ ਮੌਤ ਦੀ ਗੱਲ ਕੀਤੀ ਹੈ ਕਿ ਆਤਮਕ ਤੌਰ ਤੇ ਮੁਰਦਿਆਂ ਨੂੰ ਸਤਿਗੁਰਾਂ ਨੇ ਜਿੰਦਾ ਕਰ ਦਿੱਤਾ ਆ। ਸਤਿਗੁਰੂ ਮੇਰਾ ਮਾਰ ਜੀ ਵਾਲੇ ਮਰਿਆ ਹੋਇਆਂ ਨੂੰ ਜੀਵਾਲ ਦਿੰਦਾ ਆ। ਪਰ ਸਤਿਗੁਰਾਂ ਦੇ ਨਾਮ ਨੇ ਦੇ ਨਾਲ ਅਸੀਂ ਹੁਕਮ ਤੋਂ ਉਲਟ ਗੱਲਾਂ ਲਿਖੀਆਂ ਨੇ। ਪਰਮਾਤਮਾ ਦਾ ਹੁਕਮ ਹੈ ਇੱਕ ਮੌਤ ਦੇ, ਗੁਰੂ ਕਿਵੇਂ ਉਸ ਮੌਤ ਨੂੰ ਟਾਲ ਸਕਦਾ ਆ? ਜਦਕਿ ਗੁਰੂ ਸਾਹਿਬ ਜੀ ਨੇ ਆਪ ਹੀ ਤੇ ਸਾਨੂੰ ਹੁਕਮ ਦੇ ਵਿੱਚ ਚੱਲਣ ਦੀ ਗੱਲ ਦੱਸੀ ਆ। ਅੱਜ ਦਾ ਹੁਕਮਨਾਮਾ ਵੀ ਸਤਿਗੁਰਾਂ ਨੇ ਇਸ ਪ੍ਰਥਾਏ ਉਚਾਰਨ ਕੀਤਾ ਹੋਇਆ ਆ। ਛੋਟੇ ਹੁੰਦਿਆਂ ਅਸੀਂ ਇੱਕ ਗੱਲ ਪੜ੍ਹਦੇ ਹੁੰਦੇ ਸਾਂ ਤੇ ਸਾਨੂੰ ਪੜ੍ਹਾਈ ਵੀ ਗਈ, ਸਿਖਾਈ ਵੀ ਗਈ। ਆਮ ਸੁਣਦੇ ਅਸੀਂ ਇੱਕ ਬਜ਼ੁਰਗ ਮਾਤਾ ਛੋਟੇ ਜਿਹੇ ਬੱਚੇ ਨੂੰ ਨਾਲ ਲੈ ਕੇ ਤੇ ਕਿਸੇ ਸਿਆਣੇ ਦੇ ਕੋਲ ਗਈ ਤੇ ਜਾ ਕੇ ਕਹਿਣ ਲੱਗੀ ਕਿ ਇਹ ਗੁੜ ਬੜਾ ਖਾਂਦਾ ਆ ਤੇ ਇਹਨੂੰ ਗੁੜ ਖਾਣ ਤੋਂ ਤੁਸੀਂ ਵਰਜੋ, ਡੱਕੋ। ਉਹ ਕਹਿਣ ਲੱਗਾ, ਮਾਤਾ ਜੀ ਤੁਸੀਂ ਅਗਲੇ ਹਫ਼ਤੇ ਆ ਜਾਓ, ਐਤਵਾਰ ਆ ਜਾਓ। ਮਾਤਾ ਐਤਵਾਰ ਆਈ ਤੇ ਉਹਨੇ ਬੱਚੇ ਨੂੰ ਫੜ ਕੇ ਲਾਗੇ ਬਿਠਾ ਕੇ ਸਮਝਾਇਆ, ਕਹਿਣ ਲੱਗਾ ਮੇਰੇ ਬੱਚੇ ਗੁੜ ਨਹੀਂ ਖਾਈਦਾ। ਮਾਤਾ ਕਹਿਣ ਲੱਗੀ ਜੀ ਇਹੋ ਹੀ ਗੱਲ ਕਹਿਣੀ ਸੀ ਤੇ ਪਿਛਲੇ ਹਫ਼ਤੇ ਕਹਿ ਦਿੰਦੇ। ਤੇ ਉਹ ਕਹਿਣ ਲੱਗਾ, ਮਾਤਾ ਮੈਂ ਪਿਛਲੇ ਹਫ਼ਤੇ ਕਿਵੇਂ ਕਹਿ ਦਿੰਦਾ, ਪਿਛਲੇ ਹਫ਼ਤੇ ਮੈਂ ਆਪ ਗੁੜ ਖਾਂਦਾ ਸਾਂ। ਸਤਿਗੁਰਾਂ ਨੇ ਪਹਿਲਾਂ ਪਰਮਾਤਮਾ ਦਾ ਹੁਕਮ ਮੰਨਿਆ ਆ ਤੇ ਸਾਨੂੰ ਆਖਿਆ ਭਾਈ ਤੁਸੀਂ ਵੀ ਹੁਕਮ ਦੇ ਵਿੱਚ ਚੱਲੋ। ਜੇ ਸਤਿਗੁਰਾਂ ਨੇ ਆਪ ਹੀ ਪਰਮਾਤਮਾ ਦੇ ਹੁਕਮ ਤੋਂ ਉਲਟ ਗੱਲਾਂ ਕਰਨੀਆਂ ਸਨ ਤੇ ਪਰਮਾਤਮਾ ਸਾਨੂੰ ਹੁਕਮ ਦੀ ਗੱਲ ਕਿਵੇਂ ਸਮਝਾ ਸਕਦੇ ਸਨ? ਗੁਰਮੁਖ ਪਿਆਰਿਓ, ਅਸੀਂ ਉਹਦੀ ਰਜ਼ਾ ਤੋਂ ਬਿਨਾਂ ਨਹੀਂ ਚੱਲ ਸਕਦੇ। ਪਰ ਹੁਕਮ ਦੇ ਸੰਬੰਧ ਦੇ ਵਿੱਚ ਵੀ ਇਹ ਸ਼ੁਰੂ ਤੋਂ ਹੀ ਸਾਡੀ ਐਸੀ ਗੱਲ ਚੱਲਦੀ ਆਈ ਹੈ ਕਿ ਅਸੀਂ ਹੁਕਮ ਓਨਾ ਕੁ ਮੰਨਦੇ ਹਾਂ ਜਿੰਨਾ ਕੁ ਸਾਨੂੰ ਮੰਨਣ ਦੀ ਲੋੜ ਸਮਝਦੇ ਹਾਂ, ਜਿੰਨਾ ਕੁ ਸਾਡੇ ਨਾਲ ਨਾ ਸਾਡਾ ਹੰਕਾਰ ਜਿਹੜਾ ਬਰਕਰਾਰ ਰਹਿੰਦਾ ਆ, ਜਿਹਦੇ ਨਾਲ ਸਾਡੀ ਹਉਮੈ ਦੂਰ ਹੁੰਦੀ ਜਾਂ ਸਾਨੂੰ ਕੁਝ ਛੱਡਣਾ ਪੈਂਦਾ, ਉਹ ਹੰਕਾਰ ਅਸੀਂ ਉਹ ਹੁਕਮ ਅਸੀਂ ਮੰਨਦੇ ਨਹੀਂ। ਜਿਵੇਂ ਮਿੱਠਾ ਤੇ ਸਾਨੂੰ ਬਹੁਤ ਚੰਗਾ ਲੱਗਦਾ ਆ ਪਰ ਕੌੜਾ ਹੁਕਮ ਪਰਮਾਤਮਾ ਦਾ ਜਿੱਥੇ ਕੁੜਤਣ ਉਹ ਸਾਨੂੰ ਮਨਜ਼ੂਰ ਨਹੀਂ। ਜੀਵਨ ਤੇ ਸਾਨੂੰ ਪਸੰਦ ਆ, ਇਹ ਹੁਕਮ ਸਾਨੂੰ ਚੰਗਾ ਲੱਗਦਾ ਆ, ਪਰ ਮੌਤ ਇਹਦੀ ਪਰਮਾਤਮਾ ਦਾ ਹੁਕਮ ਇਹ ਸਾਨੂੰ ਪਸੰਦ ਨਹੀਂ। ਸੁੱਖ ਤੇ ਸਾਨੂੰ ਦਿੱਤਾ ਹੋਇਆ ਪਰਮਾਤਮਾ ਦਾ ਬਹੁਤ ਪਸੰਦ ਆ, ਅਸੀਂ ਕਹਿੰਦੇ ਹੁਕਮ ਦੇ ਵਿੱਚ ਆ, ਜਦੋਂ ਦੁੱਖ ਦੀ ਗੱਲ ਆਉਂਦੀ ਉਦੋਂ ਸਾਨੂੰ ਹੁਕਮ ਪਸੰਦ ਨਹੀਂ। ਸਿੰਘ ਸਾਹਿਬ ਗਿਆਨੀ ਜਸਵੰਤ ਸਿੰਘ ਪਰਵਾਨਾ ਜੀ ਨੇ ਹੁਕਮ ਦੇ ਸੰਬੰਧ ਦੇ ਵਿੱਚ ਨਾ ਇੱਕ ਬੜਾ ਵਧੀਆ ਦ੍ਰਿਸ਼ਟਾਂਤ ਲਿਖਿਆ ਆ। ਕਹਿੰਦੇ ਇੱਕ ਬੱਚਾ ਕਿਸੇ ਮਹਾਂਪੁਰਸ਼ ਦੇ ਕੋਲ ਰਹਿੰਦਾ ਸੀ, ਮਹਾਂਪੁਰਸ਼ ਨੇ ਵੀ ਉਹਨੂੰ ਇਹੋ ਗੱਲ ਸਮਝਾਈ ਕਿ ਹੁਕਮ ਦੇ ਵਿੱਚ ਰਿਹਾ ਕਰ, ਹੁਕਮ ਨੂੰ ਮੰਨਿਆ ਕਰ ਪਰਮਾਤਮਾ ਦੇ ਹੁਕਮ ਨੂੰ। ਸਾਨੂੰ ਬਜ਼ੁਰਗਾਂ ਦੀ ਵੀ ਗੱਲ ਮੰਨਣੀ ਚਾਹੀਦੀ ਹੈ ਨਾ। ਅਚਾਨਕ ਹੀ ਬਰਸਾਤ ਦੇ ਰਹਿਣੇ ਆ ਗਏ ਤੇ ਮਹਾਂਪੁਰਖ ਕਹਿਣ ਲੱਗੇ, ਆਪਾਂ ਅੱਗੇ ਦਰਖਤਾਂ ਥੱਲੇ ਹੀ ਇਸ ਤਰ੍ਹਾਂ ਗੁਜ਼ਾਰਾ ਕਰ ਲੈਂਦੇ ਹੁੰਦੇ ਹਾਂ, ਆਪਾਂ ਨੂੰ ਕੋਈ ਕੁਟੀਆ ਪਾ ਲੈਣੀ ਚਾਹੀਦੀ ਤੇ ਚੱਲ ਭਲਕਣਾ ਲੈ ਕੇ ਆਈਏ। ਤੇ ਉਹ ਕਹਿਣ ਲੱਗਾ ਜੀ, ਲੱਕੜਾਂ ਇਕੱਠੀਆਂ ਕੀਤੀਆਂ ਤੇ ਉਹ ਕਹਿਣ ਲੱਗੇ ਭਾਈ ਇਕੱਠੀਆਂ ਕਰ ਲਿਆ ਲੱਕੜਾਂ ਤੇ ਲੈ ਆ ਜਾ ਕੇ ਜੰਗਲ ਦੇ ਵਿੱਚ, ਹੁਣ ਬੰਨ ਕੇ ਤੈਨੂੰ ਮੈਂ ਕਹਿ ਰਿਹਾ ਹਾਂ। ਤੇ ਉਹ ਕਹਿਣ ਲੱਗਾ, ਪਾਤਸ਼ਾਹੋ ਮਹਾਂਪੁਰਖੋ, ਇੰਨਾ ਵਿਛੋੜਾ ਮੇਰੇ ਕੋਲ ਝੱਲਿਆ ਜਾਏਗਾ ਤੁਹਾਡਾ? ਤੁਸੀਂ ਇੱਥੇ ਬੈਠੇ ਹੋ ਤੇ ਮੈਂ ਜੰਗਲਾਂ ਦੇ ਵਿੱਚ ਲੱਕੜਾਂ ਇਕੱਠੀਆਂ ਕਰਾਂ ਜਾਂ ਇਕੱਠੀਆਂ ਕੀਤੀਆਂ ਚੁੱਕ ਕੇ ਲੈ ਕੇ ਆਵਾਂ? ਬੜੀ ਮੁਸ਼ਕਲ ਆ, ਮੇਰੇ ਕੋਲੋਂ ਤੁਹਾਡਾ ਇੱਕ ਪਲ ਦਾ ਜਿਹੜਾ ਵਿਛੋੜਾ ਨਹੀਂ ਝੱਲਿਆ ਜਾ ਸਕਦਾ। ਗੱਲ ਹੁਕਮ ਨੂੰ ਨਾ ਮੰਨਣ ਦੀ ਸੀ। ਕਹਿੰਦੇ ਉਹ ਮਹਾਂਪੁਰਖ ਆਪ ਨਾਲ ਗਏ ਤੇ ਲੱਕੜਾਂ ਲੈ ਆਏ ਚੁੱਕ ਕੇ। ਉਧਰੋਂ ਬਰਸਾਤਾਂ ਆ ਗਈਆਂ ਤੇ ਉਹ ਕਹਿਣ ਲੱਗੇ ਵੀ ਆਪਣੀ ਇਹ ਜਿਹੜੀ ਛਾਨਿਆ ਨਾ ਜਿਹੜੀ ਕੁਟੀਆ ਆ ਇਹਦੇ ਵਿੱਚੋਂ ਪਾਣੀ ਥੱਲੇ ਚੋਣ ਲੱਗ ਪਿਆ ਆ, ਮੈਂ ਤੈਨੂੰ ਮਿੱਟੀ ਫੜਾਉਣਾ ਜਾਂ ਇਸ ਤਰ੍ਹਾਂ ਕਰ ਮਿੱਟੀ ਦਾ ਬਾਲਟਾ ਲੈ ਕੇ ਤੇ ਜਿੱਥੋਂ ਜਿੱਥੋਂ ਚੋਰਿਆ ਨਾ ਉੱਥੇ ਉੱਥੇ ਮਿੱਟੀ ਲਾ ਦੇ। ਕਹਿਣ ਲੱਗਾ ਕਿਸ ਤਰ੍ਹਾਂ ਹੋ ਸਕਦਾ ਮਹਾਂਪੁਰਖੋ, ਤੁਸੀਂ ਥੱਲੇ ਬੈਠੇ ਹੋ ਤੇ ਮੈਂ ਉੱਤੇ ਹੋਵਾਂ? ਉਸਤਾਦ ਥੱਲੇ ਤੇ ਸ਼ਗਿਰਦ ਉੱਚੀ ਜਗ੍ਹਾ, ਇਹ ਤਾਂ ਗੱਲ ਮੰਨੀ ਨਹੀਂ ਨਾ ਜਾ ਸਕਦੀ, ਇਹ ਤਾਂ ਨਹੀਂ ਨਾ ਚਾਹੀਦਾ ਇਸ ਤਰ੍ਹਾਂ। ਉਹ ਮਹਾਂਪੁਰਖਾਂ ਨੇ ਆਪ ਹੀ ਮਿੱਟੀ ਉੱਤੇ ਮਲੀ, ਪਾਣੀ ਬੰਦ ਹੋ ਗਿਆ, ਥੱਲੇ ਬੈਠ ਕੇ ਬਰਸਾਤ ਬੰਦ ਹੋਈ ਤੇ ਖੀਰ ਪੂੜੇ ਆ ਗਏ, ਕੋਈ ਮਾਤਾ ਲੈ ਗਈ ਬਣਾ ਕੇ। ਕਹਿੰਦੇ ਛਕੋ। ਉਹ ਕਹਿਣ ਲੱਗਾ ਆ ਭਾਈ ਹੁਣ ਪ੍ਰਸ਼ਾਦਾ ਦੇ ਛਕਲਾ। ਕਹਿਣ ਲੱਗਾ ਜੀ ਅੱਗੇ ਦੋ ਹੁਕਮ ਤੁਹਾਡੇ ਮੋੜੇ, ਹੁਣ ਮੈਂ ਵਾਰ ਵਾਰ ਤੇ ਨਹੀਂ ਨਾ ਤੁਹਾਡਾ ਹੁਕਮ ਮੋੜ ਸਕਦਾ, ਹੁਣ ਤੇ ਮੈਨੂੰ ਮੰਨਣਾ ਹੀ ਪੈਣਾ ਇਹ ਤੀਸਰਾ ਹੁਕਮ। ਬਸ ਜਿੱਥੇ ਸਾਡੀ ਕੁਝ ਪੂਰਤੀ ਆ ਨਾ ਹਉਮੈ ਹੰਕਾਰ ਦੀ, ਉਹ ਤੇ ਅਸੀਂ ਹੁਕਮ ਫੱਟ ਮੰਨਣ ਨੂੰ ਛੇ ਰਹੇ ਹਾਂ, ਤਿਆਰ ਹਾਂ। ਪਰ ਜਿੱਥੇ ਜਿੱਥੇ ਸਾਨੂੰ ਕੁਝ ਛੱਡਣਾ ਪੈਂਦਾ ਆ ਹੰਕਾਰ ਹਉਮੈ, ਜਾਂ ਸਾਨੂੰ ਕੁਝ ਹੱਡ ਭਨਵੀਂ ਮਿਹਨਤ ਕਰਨੀ ਪੈਂਦੀ, ਉੱਥੇ ਅਸੀਂ ਹੁਕਮ ਮੰਨਣ ਨੂੰ ਤਿਆਰ ਨਹੀਂ ਹਾਂ। ਜਾਂ ਫਿਰ ਅਸੀਂ ਕੀ ਕਰਦੇ ਹਾਂ, ਹੁਕਮ ਦੇ ਬਾਰੇ ਸਤਿਗੁਰਾਂ ਨੇ ਜੋ ਅੱਜ ਪਾਵਨ ਪਵਿੱਤਰ ਹੁਕਮਨਾਮਾ ਉਪਦੇਸ਼ ਬਖਸ਼ਿਸ਼ ਕੀਤਾ ਨਾ, ਤੇ ਸਤਿਗੁਰਾਂ ਨੇ ਆਖਿਆ ਹੁਕਮ ਦੇ ਨਾਲ ਜੁੜ, ਤੇ ਅਸੀਂ ਹੁਕਮ ਦੇ ਨਾਲ ਜੁੜਨ ਨੂੰ ਜ਼ਰੂਰ ਤਿਆਰ ਹਾਂ, ਮੰਨਣ ਨੂੰ ਨਹੀਂ ਪਰ ਸੁਣਾਉਣ ਨੂੰ। ਹੁਕਮ ਸੁਣਾਵਾਂਗੇ ਜ਼ਰੂਰ ਪਰ ਮੰਨਾਂਗੇ ਨਹੀਂ। ਤੇ ਅਸੀਂ ਆਖਾਂਗੇ ਸਤਿਗੁਰਾਂ ਨੇ ਅੱਜ ਹੁਕਮਨਾਮਾ ਬਖਸ਼ਿਸ਼ ਕੀਤਾ ਹੁਕਮ ਵਾਸਤੇ, ਤੇ ਅਸੀਂ ਹੁਕਮ ਦੇ ਨਾਲ ਜੁੜੇ ਹੀ ਹੋਏ ਹਾਂ। ਜਿਵੇਂ ਕੋਈ ਆਦਮੀ ਦਾਨ ਦੇ ਸੰਬੰਧ ਦੇ ਵਿੱਚ ਪ੍ਰਚਾਰ ਕਰ ਰਿਹਾ ਸੀ ਕਿ ਆਪਾਂ ਨੂੰ ਆਪਣੀ ਨੇਕ ਕਮਾਈ ਦੇ ਵਿੱਚ ਉਹ ਦਸਵੰਧ ਕੱਢ ਕੇ ਉਹ ਦਾਨ ਕਰਨਾ ਚਾਹੀਦਾ, ਦੇਣਾ ਚਾਹੀਦਾ ਆ। ਉਸ ਸੰਗਤ ਦੇ ਵਿੱਚ ਇੱਕ ਕੰਜੂਸ ਵੀ ਬੈਠਾ ਹੋਇਆ ਸੀ ਤੇ ਕਈਆਂ ਨੇ ਮਹਾਂਪੁਰਸ਼ਾਂ ਨੂੰ ਆਖਿਆ ਵੀ ਇਹਦੇ ਪੱਲਿਓਂ ਤੁਸੀਂ ਇੱਕ ਦਮੜੀ ਵੀ ਨਹੀਂ ਕਢਾ ਸਕਦੇ। ਉਹਨਾਂ ਦਾਨ ਦੇ ਸੰਬੰਧ ਵਿੱਚ ਬੜਾ ਲੰਮਾ ਚੌੜਾ ਲੈਕਚਰ ਦਿੱਤਾ ਤੇ ਉਹ ਕਹਿਣ ਲੱਗਾ ਠੀਕ ਹੈ ਜੀ, ਤੁਸੀਂ ਦਾਨ ਦੇ ਨਾਲ ਜੁੜਨ ਦੀ ਗੱਲ ਕੀਤੀ ਆ, ਅੱਜ ਤੋਂ ਬਾਅਦ ਮੈਂ ਵੀ ਪੜ੍ਹਨ ਕਰ ਲਿਆ ਕਿ ਦਾਨ ਦੇ ਨਾਲ ਜੁੜਾਂਗਾ। ਤੇ ਉਹ ਕਹਿਣ ਲੱਗੇ ਦੱਸ ਫਿਰ ਆਪਣੇ ਦਸਵੰਧ ਕੱਢ ਕੀ ਦੇਣਾ ਆ, ਰੱਖ ਇੱਥੇ ਲੋੜਵੰਦਾਂ ਦੀ ਲੋੜ ਪੂਰੀ ਕਰਾਂਗੇ। ਉਹ ਕਹਿਣ ਲੱਗਾ ਜੀ ਤੁਸੀਂ ਦਾਨ ਦੇ ਨਾਲ ਜੁੜਨ ਦੀ ਗੱਲ ਕੀਤੀ ਆ, ਅੱਜ ਤੋਂ ਬਾਅਦ ਮੈਂ ਦਾਨ ਦੇਣ ਦੀ ਗੱਲ ਨਹੀਂ ਕੀਤੀ, ਦਾਨ ਦੇ ਨਾਲ ਜੁੜਾਂਗਾ, ਦਾਨ ਮੰਗ ਲਿਆ ਕਰਾਂਗਾ, ਲੈ ਲਿਆ ਕਰਾਂਗਾ। ਗੱਲ ਸਾਡੀ ਇਹ ਆ, ਹੁਕਮ ਤੇ ਅਸੀਂ ਸਾਰੇ ਹੀ ਕਰਦੇ ਹਾਂ, ਪਰ ਜਦੋਂ ਕਿਤੇ ਸਾਡੇ ਘਰ ਦੇ ਵਿੱਚ ਨੌਜਵਾਨ ਮੌਤ ਹੋ ਜਾਵੇ ਜਾਂ ਕਿਤੇ ਐਕਸੀਡੈਂਟ ਹੋ ਜਾਵੇ, ਕੋਈ ਬੱਚਾ ਚੜ੍ਹਾਈ ਕਰ ਜਾਵੇ, ਬਿਮਾਰ ਪੈ ਜਾਵੇ, ਅਸੀਂ ਹੁਕਮ ਤੋਂ ਇਨਕਾਰੀ ਤੇ ਪਰਮਾਤਮਾ ਨੂੰ ਉਲਾਮਾ ਦੇਣ ਲੱਗ ਪੈਂਦੇ, ਜਦ ਕਿ ਖੋਦ ਉਹ ਵੀ ਹੁਕਮ ਦੇ ਵਿੱਚ ਹੀ ਰਿਹਾ ਹੁੰਦਾ ਆ। ਸਤਿਗੁਰੂ ਸੱਚੇ ਪਾਤਸ਼ਾਹ ਜੀ ਸਾਡੇ ਤੇ ਅੱਜ ਕੀ ਕਿਰਪਾ ਕਰਕੇ ਸਾਨੂੰ ਕੀ ਹੁਕਮ ਦੇ ਬਾਰੇ ਸਿੱਖਿਆ ਦੇ ਰਹੇ ਨੇ। ਗੁਰਮੁਖ ਪਿਆਰਿਓ, ਸਾਵਧਾਨ ਹੋ ਕੇ ਗੁਰੂ ਚਰਨਾਂ ਦੇ ਵਿੱਚ ਬਿਰਾਜਮਾਨ ਹੋਵੋ, ਮਨ ਦਿਆਂ ਸੰਕਲਪਾਂ ਵਿਕਲਪਾਂ ਸਫੁਰਨਿਆਂ ਨੂੰ ਦੂਰ ਕਰਕੇ ਮਨ ਬਿਰਤੀਆਂ ਦੀ ਇਕਾਗਰਤਾ ਬਖਸ਼ ਕੇ ਸਾਰੀ ਸੰਗਤ ਇੱਕ ਵਾਰ ਉਚਾਰਨ ਕਰਿਓ, ਸਤਨਾਮ ਸ੍ਰੀ ਵਾਹਿਗੁਰੂ।
ਵਾਹਿਗੁਰੂ ਸਾਹਿਬ ਜੀ ਸੋਰਠ ਮਹੱਲਾ ਪਹਿਲਾ, ਜਿਨੀ ਸਤਿਗੁਰ ਸੇਵਿਆ ਪਿਆਰੇ।
ਸੋਠ ਰਾਗ ਦੇ ਵਿੱਚ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਉਚਾਰਨ ਕੀਤਾ ਹੋਇਆ ਇਹ ਪਾਵਨ ਪਵਿੱਤਰ ਸ਼ਬਦ। ਸਤਿਗੁਰੂ ਸੇਵਿਆ ਦਾ ਭਾਵ ਕੀ ਹੁੰਦਾ ਆ? ਸਤਿਗੁਰੂ ਦੀ ਸੇਵਾ ਤੇ ਚਲੋ, ਇਹ ਸਾਡਾ ਤੇ ਇਕਲਾਕੀ ਫਰਜ਼ ਬਣਦਾ ਨਾ। ਪ੍ਰਕਾਸ਼ ਕਰਨਾ, ਚੌਰ ਸਾਹਿਬ ਕਰਨਾ, ਗੁਰੂ ਸਾਹਿਬ ਦੇ ਬਸਤਰਾਂ ਦੀ ਸੇਵਾ ਕਰਨੀ, ਬਰਤਨਾਂ ਦੀ ਸੇਵਾ ਕਰਨੀ, ਇਸ ਤੋਂ ਇਲਾਵਾ ਵੀ ਇੱਕ ਸਮਾਜ ਦੀ ਸੇਵਾ ਆ ਜਿਹੜੀ ਸਤਿਗੁਰੂ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਕੀਤੀ ਹੈ, ਗੁਰੂ ਦੀ ਦੱਸੀ ਹੋਈ ਸੇਵਾ। ਸਤਿਗੁਰਾਂ ਨੇ ਉਚੇਚੇ ਤੌਰ ਤੇ ਕਿਸੇ ਇਕੱਲੇ ਕਾਰੇ ਦੀ ਸੇਵਾ ਨਹੀਂ ਕੀਤੀ, ਇਕੱਲੇ ਕਾਰੇ ਨੂੰ ਕਿਤੇ ਨਹੀਂ ਪੂਜਿਆ ਜਾਂ ਮਹਾਨ ਕਹਿਆ। ਸਤਿਗੁਰੂ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਸਮਾਜ ਦੀ ਸੇਵਾ ਕੀਤੀ ਹੈ, ਭੁੱਖਿਆਂ ਨੂੰ ਅੰਨ ਦਿੱਤਾ ਆ, ਲੋੜਵੰਦਾਂ ਨੂੰ ਕੱਪੜੇ ਦਿੱਤੇ ਆ ਆਪਣੇ ਦਸਵੰਧ ਦੇ ਵਿੱਚੋਂ, ਆਪਣੀ ਕਮਾਈ ਦੇ ਵਿੱਚੋਂ। ਜਿੱਥੇ ਕੋਈ ਅਨਪੜ੍ਹ ਸੀ, ਸ਼ਬਦ ਦੇ ਰਾਹੀਂ ਉਹਨੂੰ ਗਿਆਨ ਦਿੱਤਾ ਆ, ਪੜ੍ਹਾਇਆ ਆ, ਸਿੱਧੇ ਰਸਤੇ ਪਾਇਆ, ਮਨੁੱਖਤਾ ਦੀ ਸੇਵਾ ਕੀਤੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਨੇ। ਸਤਿਗੁਰੂ ਸੇਵਿਆ ਤੋਂ ਭਾਵ ਇਹ ਆ ਗੁਰਮੁਖ ਪਿਆਰਿਓ, ਕਿ ਗੁਰੂ ਦਾ ਹੁਕਮ ਮੰਨ ਲੈਣਾ, ਗੁਰੂ ਦੇ ਹੁਕਮ ਦੇ ਵਿੱਚ ਚੱਲਣਾ। ਪਰ ਆਪਾਂ ਕਿੰਨਾ ਕੁ ਗੁਰੂ ਦੇ ਹੁਕਮ ਦੇ ਵਿੱਚ ਹੁਣ ਤੱਕ ਚੱਲੇ ਹਾਂ? ਆਪਾਂ ਅਖਵਾਉਣ ਨੂੰ ਤੇ ਗੁਰੂ ਨਾਨਕ ਦੇ ਸਿੱਖ ਹਾਂ, ਪਰ ਮੈਨੂੰ ਲੱਗਦਾ ਆਪਾਂ ਨਾਮ ਧਰੀਖ ਸਿੱਖ ਤੇ ਨਹੀਂ ਬਣ ਗਏ ਕਿਸੇ। ਕਹਿਣ ਨੂੰ ਅਸੀਂ ਗੁਰੂ ਦੇ ਸਿੱਖ ਹੋਈਏ ਤੇ ਜਿੱਥੇ ਸਾਡੀ ਕਰਨੀ ਹੈ ਉਹਦੇ ਵਿੱਚੋਂ ਗੁਰੂ ਮਾਸਾ ਵੀ ਨਾ ਝਲਕੇ। ਜਿਵੇਂ ਗੁਰੂ ਨਾਨਕ ਨੇ ਸਿੱਖੀ ਸਿੱਖ ਧਰਮ ਦੇ ਨੀਂਹ ਰੱਖੀ ਆ ਤਿੰਨ ਗੱਲਾਂ ਦੇ ਉੱਤੇ, ਇੱਕ ਕਿਰਤ ਕਰਨੀ ਦਸਾਂ ਨੌਵਾਂ ਦੀ। ਇੱਕ ਗੁਰਮੁਖ ਪਿਆਰੇ ਨੇ ਮੈਨੂੰ ਪੁੱਛਿਆ ਦਸਾਂ ਨੌਵਾਂ ਦੀ ਕਿਰਤ ਕੀ ਹੁੰਦੀ ਹੈ ਜੀ? ਆ ਸਾਡੀਆਂ ਉਂਗਲੀਆਂ ਦੇ ਦਸ ਪੰਜ ਨੌਂ ਨੇ ਤੇ ਪੰਜ ਐਸ ਉਂਗਲੀਆਂ ਦੇ ਨੌਂ ਨੇ, ਹੱਥਾਂ ਦੇ ਦਸ ਨੌਂ ਹੋ ਗਏ। ਇਹਨਾਂ ਹੱਥਾਂ ਦੇ ਨਾਲ ਜਿਹੜੀ ਆਪਣੀ ਕਿਰਤ ਕਰਨੀ ਹੈ, ਚੰਗੀ ਕਿਰਤ, ਧਰਮ ਦੀ ਕਿਰਤ, ਨੇਕ ਕਿਰਤ, ਠੱਗੀਆਂ ਮਾਰਨ ਵਾਲੀ ਨਹੀਂ, ਕਿਸੇ ਦਾ ਹੱਕ ਖੋਹਣ ਵਾਲੀ ਨਹੀਂ। ਇਹਨਾਂ ਹੱਥਾਂ ਦੇ ਨਾਲ ਜਿਹੜੀ ਨੇਕ ਕਮਾਈ ਕਰਨੀ ਹੈ ਨਾ, ਸਤਿਗੁਰੂ ਕਹਿੰਦੇ ਪਹਿਲਾਂ ਤਾਂ ਤੈਨੂੰ ਧਰਮ ਦੀ ਕਿਰਤ ਕਰਨੀ ਪਵੇਗੀ, ਨੇਕ ਕਮਾਈ। ਉਸ ਤੋਂ ਬਾਅਦ ਇਸ ਨੇਕ ਕਮਾਈ ਦੇ ਵਿੱਚੋਂ ਆਪਣੇ ਗੁਜ਼ਾਰੇ ਜੋਗਾ ਰੱਖ ਕੇ, ਆਪਣੇ ਪਰਿਵਾਰ ਜੋਗਾ ਰੱਖ ਕੇ ਵਾਧੂ ਜਿਹੜਾ ਤੇਰੇ ਕੋਲ ਆਉਣਾ ਉਹ ਤੈਨੂੰ ਦਸਵੰਧ ਦੇ ਤੌਰ ਤੇ ਕਿਸੇ ਲੋੜਵੰਦ ਨੂੰ ਦੇਣਾ ਪਵੇਗਾ ਕਿ ਉਹ ਵੀ ਤੇਰੀ ਬਰਾਬਰਤਾ ਤੇ ਆ ਸਕੇ, ਇੱਕ ਹੋ ਸਕੇ ਤੂੰ ਊਚ ਨੀਚ ਖਤਮ ਕਰਨ ਵਾਸਤੇ। ਤੀਸਰੀ ਗੱਲ ਮੇਰੇ ਸਤਿਗੁਰਾਂ ਨੇ ਆਖਿਆ ਵੰਡ ਕੇ ਛਕਣ ਵਾਲੀ ਤੇ ਜਿਹੜੀ ਆ ਨਾਮ ਜਪਣਾ, ਪਰਮਾਤਮਾ ਦਾ ਸਿਮਰਨ ਕਰਨਾ। ਜੇ ਤਿੰਨੇ ਗੱਲਾਂ ਸਾਡੇ ਵਿੱਚੋਂ ਵਿੱਚ ਨਹੀਂ ਹੈਗੀਆਂ ਤੇ ਅਸੀਂ ਸਿੱਖ ਨਹੀਂ, ਜੇ ਤਿੰਨਾਂ ਦੇ ਵਿੱਚੋਂ ਇੱਕ ਹੈਗੀ ਤਾਂ ਵੀ ਸਿੱਖ ਨਹੀਂ, ਜੇ ਤਿੰਨਾਂ ਦੇ ਵਿੱਚੋਂ ਦੋ ਹੈਗੀਆਂ ਨੇ ਤੀਸਰੀ ਨਹੀਂ ਹੈਗੀ ਤਾਂ ਵੀ ਸਿੱਖ ਨਹੀਂ, ਤਾਂ ਵੀ ਅਧੂਰੇ ਆ, ਤਿੰਨੇ ਹੀ ਹੋਣੀਆਂ ਜ਼ਰੂਰੀ ਨੇ ਸਾਡੇ ਵਿੱਚ। ਕਿਰਤ ਵੀ ਅਸੀਂ ਆਪਣੀ ਕਰੀਏ, ਆਪਣੀ ਕਿਰਤ ਦੇ ਵਿੱਚੋਂ ਵੰਡ ਕੇ ਛਕੀਏ ਤੇ ਪਰਮਾਤਮਾ ਦਾ ਸ਼ੁਕਰ ਕਰੀਏ। ਅੱਜ ਅਸੀਂ ਕਬਰਾਂ ਦੀ ਪੂਜਾ ਕਰਦੇ ਹਾਂ, ਅੱਜ ਅਸੀਂ ਦੂਸਰੇ ਤੀਸਰੇ ਨਾਲ ਜੁੜ ਗਏ, ਅੱਜ ਅਸੀਂ ਦੇਹਧਾਰੀ ਪਖੰਡੀਆਂ ਦੇ ਨਾਲ ਜੁੜ ਗਏ ਹਾਂ, ਨਾਮ ਦੀ ਗੱਲ ਵੀ ਸਾਡੇ ਚੋਂ ਰਹਿ ਗਈ, ਅੱਜ ਧਰਮ ਦੀ ਕਿਰਤ ਵੀ ਸਾਡੇ ਵਿੱਚੋਂ ਰਹਿ ਗਈ, ਤੇ ਅੱਜ ਸਾਡੇ ਕੋਲ ਕਰੋੜਾਂ ਰੁਪਏ ਨੇ, ਬੈਂਕ ਬੈਲੈਂਸ ਜਿਹੜੇ ਨੇ ਸਾਡੇ ਬਹੁਤ ਵੱਧ ਗਏ ਨੇ, ਪਰ ਉਹ ਸਾਡੇ ਧਰੇ ਧਰਾਏ ਰਹਿ ਜਾਣੇ ਨੇ। ਗੁਰੂ ਨਾਨਕ ਦੀ ਸਿੱਖਿਆ ਦੇ ਮੁਤਾਬਕ ਜੇ ਅਸੀਂ ਕਿਸੇ ਲੋੜਵੰਦ ਨੂੰ ਦੇ ਦਈਏ, ਕੋਈ ਸਾਡੀ ਇਸ ਮਾਇਆ ਦੇ ਨਾਲ ਕਿਸੇ ਦੇ ਕੰਮ ਆ ਜਾਵੇ, ਕੋਈ ਆਪਣਾ ਕੰਮ ਕਾਰ ਕਰ ਲਏ, ਅੱਗੇ ਵੱਧ ਜਾਵੇ, ਤੇ ਸਾਡਾ ਇਹ ਵੰਡ ਕੇ ਛਕਿਆ ਸਫਲਾ ਹੋ ਜਾਵੇ। ਗੁਰਮੁਖ ਪਿਆਰਿਓ, ਸਿੱਖ ਧਰਮ ਦੀ ਨੀਂਹ ਜਿਹੜੀ ਹੈ ਨਾ, ਸਮਝ ਲਓ ਇਹ ਥ੍ਰੀ ਵੀਲਰ ਆ, ਤਿੰਨ ਪਹੀਆਂ ਵਾਲਾ, ਸਿੱਖੀ ਧਰਮ ਦਾ ਟੈਂਪੂ ਆ ਇੱਕ, ਇਹਦੇ ਵਿੱਚੋਂ ਇੱਕ ਵੀ ਪਹੀਆ ਲੈ ਗਿਆ ਤੇ ਉਹ ਟੈਂਪੂ ਚੱਲ ਨਹੀਂ ਸਕੇਗਾ, ਸਮਝ ਲਓ ਸਿੱਖੀ ਧਰਮ ਜਿਹੜਾ ਚੱਲ ਨਹੀਂ ਸਕੇਗਾ, ਅਧੂਰਾ ਰਹਿ ਜਾਏਗਾ। ਉਸ ਤੋਂ ਬਾਅਦ ਸਤਿਗੁਰਾਂ ਨੇ ਇਹਦੀ ਵਿਆਖਿਆ ਕਰਦਿਆਂ ਕਰਦਿਆਂ ਕਈ ਕੁਝ ਸਤਿਗੁਰਾਂ ਨੇ ਸਾਨੂੰ ਸਮਝਾਇਆ, ਭਾਈ ਸੱਚ ਬੋਲਣਾ, ਝੂਠ ਬਿਲਕੁਲ ਨਾ ਬੋਲੀ, ਭਾਈ ਤੂੰ ਕਿਸੇ ਨਾਲ ਠੱਗੀਆਂ ਨਹੀਂ ਮਾਰਨੀਆਂ, ਭਾਈ ਤੂੰ ਘੱਟ ਨਹੀਂ ਤੋਲਣਾ, ਝੂਠ ਨਹੀਂ ਬੋਲਣਾ, ਵਿਕਾਰੀ ਨਹੀਂ ਹੋਣਾ, ਪਰਾਏ ਰੂਪ ਵੱਲ ਨਹੀਂ ਤੱਕਣਾ, ਆ ਤੰਬਾਕੂ ਤੋਂ ਬਚਣਾ, ਨਸ਼ਿਆਂ ਤੋਂ ਬਚਣਾ, ਅਰੋਮਾ ਦੀ ਬੇਦਬੀ ਨਹੀਂ ਕਰਨੀ। ਸਤਿਗੁਰਾਂ ਨੇ ਸਾਨੂੰ ਬਹੁਤ ਸਾਰਾ ਹੁਕਮ ਕੀਤਾ ਹੋਇਆ ਗੁਰਮੁਖ ਪਿਆਰਿਓ, ਇਸ ਹੁਕਮ ਦੇ ਵਿੱਚ ਅਸੀਂ ਚੱਲਣਾ ਆ। ਇਹ ਸਤਿਗੁਰੂ ਜਿਹਨੇ ਸਤਿਗੁਰੂ ਸੇਵਿਆ, ਪਰ ਇਸ ਪੰਕਤੀ ਦਾ ਭਾਵ ਇਹ ਆ ਗੁਰਮੁਖ ਪਿਆਰਿਓ ਕਿ ਜਿਹਨਾਂ ਨੇ ਗੁਰੂ ਦੇ ਹੁਕਮ ਦੇ ਵਿੱਚ ਚੱਲਣ ਦੀ ਜਾਚ ਸਿੱਖ ਲਈ ਉਹ ਗੁਰੂ ਦੀ ਸੇਵਾ ਕਰ ਰਹੇ ਨੇ, ਤੇ ਜਿਹਨਾਂ ਨੇ ਗੁਰੂ ਦੇ ਹੁਕਮ ਨੂੰ ਨਹੀਂ ਪਛਾਣਿਆ, ਗੁਰਦੁਆਰੇ ਚੋਂ ਨਿਕਲਦੇ ਆ ਸਾਰੇ ਝੂਠ ਫਰੇਬ, ਨਸ਼ੇ ਦੀ ਬੋਤਲ, ਤੰਬਾਕੂ ਇਤਿਆਦਿਕ, ਪੁੱਠਾ ਖਾਣਾ ਮੁਸਲਮਾਨੀ ਢੰਗ ਦੇ ਨਾਲ, ਰੋਮਾਂ ਦੀ ਬੇਦਬੀ, ਜਿਹਨੇ ਇੰਨਾ ਕੁਝ ਕਰਨਾ ਸ਼ੁਰੂ ਕਰ ਲਿਆ, ਉਹ ਸਿੱਖ ਕਿੱਥੋਂ ਰਹਿ ਗਿਆ ਤੇ ਉਹਨੇ ਗੁਰੂ ਦਾ ਹੁਕਮ ਕਿੱਥੋਂ ਮੰਨ ਲਿਆ। ਸਤਿਗੁਰੂ ਸਾਨੂੰ ਇਹ ਸਮਝਾਉਂਦੇ ਨੇ, ਗੁਰੂ ਨਾਨਕ ਦੇਵ ਜੀ ਮਹਾਰਾਜ, ਜਿਨ੍ਹਾਂ ਗੁਰਮੁਖ ਪਿਆਰਿਆਂ ਨੇ ਗੁਰੂ ਸਤਿਗੁਰ ਸੇਵਿਆ ਤੋਂ ਭਾਵ ਗੁਰੂ ਦੇ ਹੁਕਮ ਨੂੰ ਮੰਨ ਲਿਆ ਹੈ,
ਤਿਨਕੇ ਸਾਥ ਕਰੇ,
ਉਹਨਾਂ ਦੇ ਨਾਲ ਜਿਹੜਾ ਕਾਫਲਾ ਸੀ ਨਾ, ਹੋਰ ਵੀ ਜਿਹਨਾਂ ਨੇ ਉਹਨਾਂ ਦੀ ਸੰਗਤ ਕੀਤੀ ਆ, ਜਿਨੀ ਨਾਮ ਧਿਆਇਆ, ਜਿਨ੍ਹਾਂ ਨੇ ਨਾਮ ਨੂੰ ਧਿਆਇਆ ਆ, ਗਏ ਮਸ਼ਕਤ ਘਾਲ, ਇੱਥੇ ਮਿਹਨਤ ਤੇ ਘਾਲਣਾ ਘਾਲ ਗਏ ਨੇ, ਨਾਨਕ ਤੇ ਮੁੱਖ ਉਜਲੇ, ਉਹਨਾਂ ਦੇ ਮੁੱਖ ਉਜਲੇ, ਕੇਤੀ ਛੁੱਟੀ ਨਾਲ ਉਹਨਾਂ ਦੇ ਨਾਲ ਕਰੋੜਾਂ ਹੋਰ ਤਰ ਗਏ। ਸਤਿਗੁਰੂ ਕਹਿੰਦੇ ਜਿਨ੍ਹਾਂ ਨੇ ਗੁਰੂ ਦਾ ਹੁਕਮ ਮੰਨ ਲਿਆ ਤੇ ਗੁਰੂ ਦੇ ਹੁਕਮ ਦੇ ਵਿੱਚ ਚੱਲਣ ਵਾਲੇ ਵੱਲ ਦੇ ਕੇ ਨਾ, ਤੇ ਉਹਦੇ ਅਨੁਸਾਰ ਆਪਣਾ ਜੀਵਨ ਬਣਾ ਕੇ ਉਹਦੇ ਨਾਲ, ਪਤਾ ਨੀ ਉਹ ਕਿੰਨੇ ਘੋਰ ਜਿਹੜੇ ਨੇ ਤਰ ਗਏ ਨੇ,
ਬਿਨਾ ਸਾਥ ਨਾ ਪਾਈਏ ਪਿਆਰੇ ਅੰਮ੍ਰਿਤ ਰਸਨ ਹਰੇ,
ਜਿਨ੍ਹਾਂ ਦੀ ਜ਼ੁਬਾਨ ਦੇ ਉੱਤੇ ਅੰਮ੍ਰਿਤ ਆ, ਅੰਮ੍ਰਿਤ ਤੋਂ ਭਾਵ ਅੰਮ੍ਰਿਤ ਕੀ ਆ, ਅੰਮ੍ਰਿਤ ਦੇ ਅੱਖਰੀ ਅਰਥ ਬਣਦੇ ਨੇ ਮ੍ਰਿਤੂ ਤੋਂ ਰਹਿਤ, ਜਿਹਨੂੰ ਮੌਤ ਨਹੀਂ ਆਉਂਦੀ। ਮੌਤ ਕਿਹਨੂੰ ਨਹੀਂ ਆਉਂਦੀ? ਮੌਤ ਦੋ ਸ਼ਖਸੀਅਤਾਂ ਨੂੰ ਨਹੀਂ ਆਉਂਦੀ, ਇੱਕ ਗੁਰੂ ਨੂੰ ਨਹੀਂ ਆਉਂਦੀ ਤੇ ਇੱਕ ਪਰਮਾਤਮਾ ਨੂੰ ਨਹੀਂ ਆਉਂਦੀ, ਬਾਕੀ ਸਾਨੂੰ ਸਾਰਿਆਂ ਨੂੰ ਸਜਾਏ ਮੌਤ ਹੋਈ ਹੈ, ਇੱਕ ਵੱਡੇ ਹੋਈ। ਪਰ ਠੀਕ ਹੈ, ਇਹ ਗੱਲ ਦਾ ਸਾਨੂੰ ਪਤਾ ਨਹੀਂ ਵੀ ਮਰਨਾ ਅਸੀਂ ਕਿੱਦਣ ਆ। ਜਿਨ੍ਹਾਂ ਦੀ ਜ਼ੁਬਾਨ ਦੇ ਉੱਤੇ ਗੁਰੂ ਆ, ਗੁਰੂ ਦਾ ਸ਼ਬਦ ਆ, ਉਹ ਹੀ ਅੰਮ੍ਰਿਤ ਆ ਗੁਰਮੁਖ ਪਿਆਰੇ। ਉਹਨਾਂ ਦੀ ਜ਼ੁਬਾਨ ਦੇ ਉੱਤੇ ਸਾਨੂੰ ਭੁਲੇਖਾ ਆ ਕਿ ਗੁਰੂ ਨਾਨਕ ਸਾਹਿਬ ਜੀ ਸਰੀਰਕ ਤੌਰ ਤੇ ਮਰ ਗਏ ਨੇ, ਗੁਰੂ ਅੰਗਦ ਦੇਵ ਜੀ ਮਹਾਰਾਜ ਜੀ ਮਰ ਗਏ ਨੇ, ਜਦੋਂ ਗੁਰੂ ਰਾਮਦਾਸ ਜੀ ਮਹਾਰਾਜ ਜੀ ਜੋਤੀ ਜੋਤ ਸਮਾਏ ਨਾ, ਗੁਰੂ ਅਰਜਨ ਦੇਵ ਜੀ ਮਹਾਰਾਜ ਨੂੰ ਗੱਦੀ ਦੀ ਰਸਮ ਜਿਹੜੀ ਸੀ ਆਦਾ ਹੋ ਰਹੀ ਸੀ, ਗੁਰਤਾ ਗੱਦੀ ਦੇ ਵਿਰਾਜਮਾਨ ਹੋ ਰਹੇ ਸਨ, ਉਦੋਂ ਭੱਟ ਸਤਿਗੁਰਾਂ ਦੀ ਹਜ਼ੂਰੀ ਦੇ ਵਿੱਚ ਆਏ ਤੇ ਭੱਟਾਂ ਨੇ ਸੁਣਿਆ ਗੁਰੂ ਰਾਮਦਾਸ ਜੀ ਮਹਾਰਾਜ ਜੀ ਚੜ੍ਹਾਈ ਕਰ ਗਏ ਨੇ, ਜੋਤੀ ਜੋਤ ਸਮਾ ਗਏ ਨੇ। ਜਿਹਦਾ ਨਾ ਜਿਹਨੂੰ ਉਹ ਜੱਟ ਲਫਜ਼ਾਂ ਦੇ ਵਿੱਚ ਕਹਿ ਦਈਏ, ਕਿਸੇ ਨੇ ਕਹਿ ਦਿਆ ਗੁਰੂ ਰਾਮਦਾਸ ਜੀ ਮਹਾਰਾਜ ਜੀ ਮਰ ਗਏ, ਜਿਸ ਤਰ੍ਹਾਂ ਅਸੀਂ ਕਹਿ ਦਿੰਦੇ ਨਾ ਸਤਿਕਾਰ ਵਾਸਤੇ ਕੁਝ ਲਫਜ਼ ਹੁੰਦੇ, ਜੋਤੀ ਜੋਤ ਸਮਾ ਜਾਣਾ ਤੇ ਚੜ੍ਹਾਈ ਕਰ ਗਏ, ਪੂਰੇ ਹੋ ਗਏ, ਜਦੋਂ ਇਹ ਗੱਲ ਹਰਬੰਸ ਭੱਟ ਨੇ ਸੁਣੀ ਤੇ ਉਹਨਾਂ ਨੇ ਸ਼ਬਦ ਉਚਾਰਨ ਕਰਕੇ ਸਾਨੂੰ ਸਮਝ ਆਇਆ, ਉਹ ਕਹਿਣ ਲੱਗੇ ਹਰਬੰਸ ਜਗਤ ਜਗ ਸਿੰਚਰਿਓ ਸੋ ਕੌਣ ਕਹੇ ਸ਼੍ਰੀ ਗੁਰੂ ਮੋਇਓ। ਕਹਿਣ ਲੱਗੇ ਬੇਵਕੂਫੋ ਕੌਣ ਕਹਿੰਦਾ ਗੁਰੂ ਮਰ ਗਿਆ, ਗੁਰੂ ਨਹੀਂ ਕਦੀ ਮਰਦਾ, ਗੁਰੂ ਤਾਂ ਜਿੰਦਾ ਆ। ਗੁਰੂ ਰਾਮਦਾਸ ਜੀ ਮਹਾਰਾਜ ਜੀ ਦੇਖੋ ਗੁਰੂ ਅਰਜਨ ਦੇਵ ਜੀ ਦੇ ਰੂਪ ਦੇ ਵਿੱਚ ਸਾਡੇ ਸਾਹਮਣੇ ਬਿਰਾਜਮਾਨ ਨੇ, ਅੱਜ ਕੌਣ ਕਹਿੰਦਾ ਹੈ ਕਿ ਗੁਰੂ ਨਾਨਕ ਇਸ ਜਗਤ ਤੇ ਨਹੀਂ ਹੈਗੇ। ਅਸੀਂ ਬੇਵਕੂਫੀਆਂ ਕਰ ਰਹੇ ਹਾਂ ਜਦੋਂ ਅਸੀਂ ਕਹਿੰਦੇ ਹਾਂ ਕਿ ਗੁਰੂ ਨਾਨਕ ਸਾਹਿਬ ਆ ਜਾਓ, ਆਵੀਂ ਬਾਬਾ ਨਾਨਕ ਆ, ਬਾਬਾ ਨਾਨਕ ਤੇ ਕਿਤੇ ਗਿਆ ਹੀ ਨਹੀਂ ਆ। ਜਗ ਦੇ ਸਹਾਰੇ ਨਾਨਕ ਆ ਜਾ, ਜਗਤ ਦੇ ਸਹਾਰੇ ਨਾਨਕ ਤੂੰ ਆ ਜਾ, ਨਾਨਕ ਗਿਆ ਹੀ ਕਿਤੇ ਨਹੀਂ ਆ। ਗੁਰਮੁਖ ਪਿਆਰਿਓ, ਇੱਕ ਗੁਰਮੁਖ ਪਿਆਰਾ ਮੈਨੂੰ ਕਹਿਣ ਲੱਗਾ ਮੈਂ ਹਜ਼ੂਰ ਸਾਹਿਬ ਗਿਆ ਤੇ ਉੱਥੇ ਬਕਾਇਦਾ ਸਤਿਗੁਰੂ ਜਦੋਂ ਆਏ, ਇਸ਼ਨਾਨ ਕੀਤਾ, ਦਾਤਣ ਕੀਤੀ, ਬਕਾਇਦਾ ਆਵਾਜ਼ ਸੁਣਾਈ ਦਿੱਤੀ। ਮੈਂ ਕਿਹਾ ਜੀ ਸਾਰੀਆਂ ਗੱਲਾਂ ਤੁਹਾਡੀਆਂ ਮੰਨਣ ਯੋਗ ਨੇ, ਪਰ ਮੈਨੂੰ ਇੱਕ ਗੱਲ ਦੱਸ ਦਿਓ ਕਿ ਗੁਰੂ ਗੋਬਿੰਦ ਸਿੰਘ ਗਏ ਕਿੱਥੇ ਤੇ ਆਏ ਕਿੱਥੇ ਸਨ, ਆਏ ਕਿੱਥੋਂ ਸਨ, ਇਹ ਤੇ ਦੱਸੋ। ਗੁਰੂ ਗੋਬਿੰਦ ਸਿੰਘ ਜੀ ਸਾਡੇ ਚੋਂ ਗਏ ਹੀ ਨਹੀਂ ਕਿਤੇ, ਤੇ ਉਹਨਾਂ ਨੇ ਆਉਣਾ ਕਿੱਥੋਂ ਆ। ਅਸੀਂ ਤੇ ਕਹਿ ਰਹੇ ਗੁਰੂ ਸਾਡੇ ਹਾਜ਼ਰ ਨਾਜ਼ਰ ਆ, ਗੁਰੂ ਸਾਡੇ ਕੋਲ ਮੌਜੂਦ ਆ। ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਉਹ ਅੰਨੇ ਨੇ ਗੁਰਮੁਖ ਪਿਆਰੇ, ਉਹ ਜਿਨ੍ਹਾਂ ਨੂੰ ਗੁਰੂ ਗ੍ਰੰਥ ਸਾਹਿਬ ਚੋਂ ਗੁਰੂ ਨਾਨਕ ਦੇ ਦਰਸ਼ਨ ਨਹੀਂ ਹੋ ਰਹੇ ਜਾਂ ਗੁਰੂ ਗੋਬਿੰਦ ਸਿੰਘ ਦੇ ਦਰਸ਼ਨ ਨਹੀਂ ਹੋ ਰਹੇ, ਮੈਂ ਕਹਿਣ ਦੇ ਵਿੱਚ ਮੈਨੂੰ ਕੋਈ ਹਰਜ ਨਹੀਂ ਆ, ਉਹ ਭਟਕੇ ਹੋਏ ਨੇ, ਉਹਨਾਂ ਕੋਲ ਨਿਗਾਹ ਨਹੀਂ ਹੈ। ਨਹੀਂ ਤਾਂ ਕਈ ਇਹ ਵੀ ਗੱਲ ਕਹਿੰਦੇ ਨੇ ਕਿ ਹੁਣ ਵਿਸ਼ਨੂੰ ਦਾ ਅਵਤਾਰ ਆਉਣਾ ਆ, ਇਸ ਤੋਂ ਬਾਅਦ ਹੁਣ ਕੀ ਹੋਏਗਾ, ਹੁਣ ਕੌਣ ਆਏਗਾ ਧਰਤੀ ਦੇ ਉੱਤੇ। ਗੁਰਮੁਖ ਪਿਆਰਿਓ, ਸਾਨੂੰ ਤੇ ਇਹ ਵੀ ਨਹੀਂ ਕਹਿਣਾ ਚਾਹੀਦਾ ਕਿ ਯਾਰਵਾਂ ਸਤਿਗੁਰੂ ਆਏ, ਜੇ ਅਸੀਂ ਯਾਰਵਾਂ ਕਹਾਂਗੇ ਤੇ ਕੱਲ ਨੂੰ ਬਾਰਵਾਂ ਵੀ ਕਹਿਣ ਦੀ ਜ਼ਰੂਰਤ ਪਵੇਗੀ। ਸਤਿਗੁਰੂ ਇੱਕ ਹੀ ਹੁੰਦਾ ਆ ਤੇ ਗੁਰੂ ਗ੍ਰੰਥ ਸਾਹਿਬ ਜੀ ਇੱਕ ਹੀ ਗੁਰੂ ਨੇ, ਤੇ ਮੇਰੇ ਖਿਆਲ ਨਾਲ ਗੁਰੂ ਗ੍ਰੰਥ ਸਾਹਿਬ ਤੋਂ ਬਾਅਦ ਹੋਰ ਕਿੰਨੇ ਆਉਣਾ ਹੈ, ਇਹਦੇ ਤੋਂ ਵੱਡਾ ਹੋਰ ਆ ਕੌਣ ਸਕਦਾ ਆ। ਇਹਦੇ ਵਿੱਚ ਕਿਹੜੀ ਕਮੀ ਆ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਜਿਹੜੀ ਕਿਸੇ ਦੂਸਰੇ ਨੇ ਆਣ ਕੇ ਪੂਰੀ ਕਰਨੀ ਆ, ਕੋਈ ਗੱਲ ਹੀ ਨਹੀਂ, ਸਮਝਣ ਦੀ ਲੋੜ ਹੈ। ਤੋ ਗੁਰਮੁਖ ਪਿਆਰਿਓ, ਸਤਿਗੁਰੂ ਤੇ ਪਰਮਾਤਮਾ ਕਦੀ ਮਰਦਾ ਨਹੀਂ ਆ, ਅੰਮ੍ਰਿਤ ਰੂਪੀ ਪਰਮਾਤਮਾ ਹੀ ਆ ਤੇ ਗੁਰੂ ਹੀ ਅੰਮ੍ਰਿਤ ਆ। ਕਹਿੰਦੇ ਜਿਨ੍ਹਾਂ ਦੀ ਜ਼ਬਾਨ ਦੇ ਉੱਤੇ ਪਰਮਾਤਮਾ ਦਾ ਨਾਮ ਆ ਨਾ ਜਾਂ ਗੁਰੂ ਦਾ ਨਾਮ ਆ, ਕਹਿੰਦੇ ਭਾਈ ਤਿੰਨਾਂ ਠਾਕ ਨਾ ਪਾਈਏ, ਉਹਨਾਂ ਦੇ ਰਸਤੇ ਦੇ ਵਿੱਚ ਕੋਈ ਰੁਕਾਵਟ ਨਹੀਂ ਪਾਉਂਦਾ ਪਰਮਾਤਮਾ ਦੀ ਦਰਗਾਹ ਦੇ ਵਿੱਚ ਜਾਣ ਵਾਸਤੇ। ਪਰਮਾਤਮਾ ਦੀ ਦਰਗਾਹ ਦੇ ਵਿੱਚ ਰੇ ਰੇ ਦਰਗੇ ਕਹੇ ਨਾ ਕੋਈ ਕੋਈ ਓਏ ਓਏ ਕਰਕੇ ਉਹਨਾਂ ਨੂੰ ਆਵਾਜ਼ ਨਹੀਂ ਮਾਰਦਾ, ਸਗੋਂ ਕਹਿੰਦੇ ਨੇ ਆਓ ਬੈਠ ਆਦਰ ਸ਼ਬਦ ਉਹ, ਸਗੋਂ ਇਹ ਗੱਲ ਕਹਿੰਦੇ ਨੇ ਕਿ ਭਾਈ ਬੈਠੋ, ਨਾਨਕ ਧਰਮ ਐਸੇ ਚਲੇ ਕੀਤੋ ਭਵਨ ਪਨੀਤ। ਸਗੋਂ ਧਰਮ ਰਾਜ ਇਹੋ ਜਿਹਾਂ ਨੂੰ ਕਹਿੰਦਾ ਹੈ ਜਿਹਨਾਂ ਦੀ ਜ਼ੁਬਾਨ ਦੇ ਉੱਤੇ ਗੁਰੂ ਦਾ ਸ਼ਬਦ ਤੇ ਪਰਮਾਤਮਾ ਦਾ ਨਾਮ ਆ। ਧਰਮ ਰਾਜ ਇਹ ਗੱਲ ਕਹਿੰਦਾ ਕੀਤੋ ਭਵਨ ਪਨੀਰ ਕੇ, ਤੁਸੀਂ ਤੇ ਮਹਾਂਪੁਰਸ਼ੋ ਮੇਰਾ ਘਰ ਵੀ ਪਵਿੱਤਰ ਕਰ ਦਿੱਤਾ ਅੱਜ ਆਪਣੇ ਚਰਨ ਪਾ ਕੇ। ਤੋ ਗੁਰਮੁਖ ਪਿਆਰਿਓ, ਕਹਿੰਦੇ ਉਹਨਾਂ ਦੇ ਰਸਤੇ ਦੇ ਵਿੱਚ ਕੋਈ ਰੁਕਾਵਟ ਨਹੀਂ ਪਾਉਂਦਾ।
ਬੂਡੇ ਭਰ ਪੈਦਨਾ ਪਿਆਰੇ ਤਾਰੇ ਨਜ਼ਰ ਕਰੇ,
ਇਹਨਾਂ ਦੇ ਉੱਤੇ ਉਸ ਪਰਮਾਤਮਾ ਦੀ ਨਜ਼ਰ ਕਹਿ ਦੀਏ ਕਿਰਪਾ ਹੋ ਗਈ ਆ, ਬਖਸ਼ਿਸ਼ ਹੋ ਗਈ ਆ, ਮਿਹਰ ਹੋ ਗਈ ਆ। ਜਿਹੜੇ ਸਚਿਆਰ ਬਣ ਗਏ ਨੇ, ਜਿਹੜੇ ਸੰਗਤ ਦੇ ਵਿੱਚ ਆਣ ਕੇ ਬੈਠਦੇ ਨੇ, ਕਹਿੰਦੇ ਉਹ ਤੇ ਤਰ ਗਏ, ਉਹ ਤੇ ਪਰਮਾਤਮਾ ਗੁਰੂ ਨਾਲ ਇੱਕ ਮਿਕ ਹੋ ਗਏ। ਤੇ ਜਿਨ੍ਹਾਂ ਦੇ ਸਿਰ ਦੇ ਉੱਤੇ ਡਰ ਦਾ ਭਾਰ ਆ, ਪਾਪਾਂ ਦਾ ਭਾਰ ਆ, ਕਹਿੰਦੇ ਬੂੜੇ ਉਹ ਡੁੱਬ ਗਏ ਨੇ, ਉਹ ਤਰ ਨਹੀਂ ਸਕਦੇ। ਭਾਰ ਵਧਾ ਹੋਵੇ ਨਾ ਸਰੀਰ ਦੇ ਨਾਲ ਤੇ ਉਹ ਮਨੁੱਖ ਤਰ ਨਹੀਂ ਸਕਦਾ, ਹੌਲਾ ਹੀ ਤਰਦਾ ਆ। ਤੇ ਇਸੇ ਤਰ੍ਹਾਂ ਹੀ ਗੁਰਮੁਖ ਪਿਆਰਿਓ, ਹਰੂਏ ਹਰੂਏ ਤਿਰ ਗਏ ਡੂਬਿਆ ਜਿਨ ਸਿਰ ਭਾਰ। ਕਬੀਰ ਸਾਹਿਬ ਕਹਿੰਦੇ ਕਹਿੰਦੇ ਜਿਨ੍ਹਾਂ ਦੇ ਸਿਰ ਤੇ ਪਾਪਾਂ ਦਾ ਬੋਝ ਸੀ, ਭਾਰ ਸੀ, ਡਰ ਸੀ, ਉਹ ਤੇ ਡੁੱਬ ਗਏ। ਤੇ ਜਿਹੜੇ ਹਲਕੇ ਸਨ, ਜਿਨ੍ਹਾਂ ਨੇ ਪਾਪ ਹੀ ਕੋਈ ਨੀ ਕੀਤਾ, ਪੁੰਨੀ ਕੀਤੇ ਨੇ, ਚੰਗੇ ਕਰਮ ਕੀਤੇ ਨੇ, ਉਹ ਕਹਿੰਦੇ ਤਰ ਗਏ ਨੇ।
ਧੀ ਤੂੰ ਹੈ ਸਾਲਾਣਾ ਪਿਆਰ, ਧੀ ਤੇਰੀ ਸਾਲਾ।
ਪਰਮਾਤਮਾ ਸਿਫਤ ਕਰਨ ਦੇ ਯੋਗ ਤੂੰ ਹੀ ਆ, ਹੋਰ ਕੋਈ ਨੀ ਇਸ ਧਰਤੀ ਦੇ ਉੱਤੇ, ਜਾਂ ਗੁਰੂ ਆ ਸਿਫਤ ਦੇ ਯੋਗ। ਵਾਹ ਵਾਹ ਸੱਚੇ ਪਾਤਸ਼ਾਹ ਤੂੰ ਸੱਚੇ ਨਾਈ, ਵਾਹ ਵਾਹ ਤੋਂ ਭਾਵ ਸਿਫਤ ਦੇ ਯੋਗ ਤੂੰ ਆ, ਧਨਤਾ ਦੇ ਯੋਗ ਤੂੰ ਆ। ਤੇਰੀ ਹੀ ਸਿਫਤ ਜਿਹੜੀ ਆ ਨਾ ਉਹ ਕਰਨ ਦੇ ਯੋਗ ਆ ਧੀ ਤੇਰੀ ਸਾਲਾ ਸਾਰੇ ਤੇਰੀ ਸਿਫਤ ਸਲੋਤਾ ਕਰਦੇ ਨੇ
ਬੋਏ ਥੁਪੈ ਡੁੱਬੀਏ ਪਿਆਰੇ ਕੰਦੀ ਪਾਏ ਕਹਾ
ਪਰਮਾਤਮਾ ਦੇ ਸਿਫਤ ਸਲੋਤਾ ਰੂਪ ਰੂਪੀ ਜਹਾਜ਼ ਦੇ ਉੱਤੇ ਜਿਹੜੇ ਚੜ ਗਏ ਨੇ ਉਹ ਤੇ ਗਏ ਤਰ ਤੇ ਜਿਨ੍ਹਾਂ ਨੂੰ ਸਿਫਤ ਦਾ ਜਹਾਜ਼ ਨਹੀਂ ਮਿਲਿਆ ਉਹ ਸੰਸਾਰ ਸਾਗਰ ਦੇ ਵਿੱਚ ਡੁੱਬ ਗਏ ਨੇ ਕੰਧੀ ਪਾਏ ਕਹਾ ਕੰਧੀ ਤੋਂ ਭਾਵ ਹੁੰਦਾ ਆ ਕਿਨਾਰਾ ਕੰਢਾ ਉਹਨਾਂ ਨੂੰ ਕੰਢਾ ਕਿੱਥੋਂ ਮਿਲੇਗਾ ਜਿਹੜੇ ਡੋਬੀ ਗਏ ਨੇ ਤੇ ਡੋਬੇ ਵੀ ਘੁੰਮਣ ਘੇਰੀ ਦੇ ਵਿੱਚ ਜਿਹੜੇ ਥਾਂ ਥਾਂ ਹੀ ਤੁਰੇ ਜਾ ਰਹੇ ਨੇ ਕਹਿੰਦੇ ਸਿਰਫ ਪਰਮਾਤਮਾ ਦੇ ਨਾਮ ਦਾ ਜਹਾਜ਼ ਜਿਨ੍ਹਾਂ ਨੂੰ ਪ੍ਰਾਪਤ ਹੋ ਗਿਆ ਉਹ ਜਹਾਜ਼ ਤੇ ਚੜ ਗਏ ਨੇ ਨਾਨਕ ਨਾਮ ਜਹਾਜ਼ ਹੈ ਚੜੇ ਸੋ ਉਤਰੇ ਪਾਰ ਜੋ ਸ਼ਰਧਾ ਕਰ ਸੇਮ ਦੇ ਗੁਰਪਾਰ ਉਤਾਰਨ ਹਾਰ ਜਿਹੜੇ ਨਾਮ ਦੇ ਜਹਾਜ਼ ਤੇ ਚੜ ਗਏ ਉਹ ਤਰ ਗਏ ਨੇ ਜਿਹੜੇ ਭਾਈ ਜਿਹਨਾਂ ਨੂੰ ਨਾਮ ਦਾ ਜਹਾਜ਼ ਨਹੀਂ ਮਿਲਿਆ ਉਹਨਾਂ ਉਹਦੇ ਡੁੱਬਦੇ ਜਾ ਰਹੇ ਨੇ ਉਹਨਾਂ ਨੂੰ ਕਿਨਾਰਾ ਵੀ ਕਿੱਥੋਂ ਪ੍ਰਾਪਤ ਹੋਣਾ ਹੈ ਰਹਾਉ ਦਾ ਵਿਸ਼ਰਾਮ ਦੇ ਕੇ ਅੱਗੇ ਕਿਰਪਾ ਕਰਦੇ ਨੇ ਜੀ
ਸਾਲਾਹੀ ਸਾਲਾਣਾ ਪਿਆਰੇ ਦੂਜਾ ਅਵਰ ਨਾ ਕੋਏ
ਸਿਫਤ ਕਰਨ ਦੇ ਯੋਗ ਦੂਸਰਾ ਕੋਈ ਹੈਗਾ ਹੀ ਨਹੀਂ ਇਸ ਸੰਸਾਰ ਤੇ ਗੁਰਮੁਖ ਪਿਆਰਿਓ ਵੱਡੇ ਵੱਡੇ ਦੇਵੀ ਦੇਵਤੇ ਜਿਨ੍ਹਾਂ ਦੇ ਨਾਲ ਮਨੁੱਖ ਜੁੜਦਾ ਆ ਜਿਨ੍ਹਾਂ ਦੀ ਸਿਫਤ ਕਰਦਾ ਆ ਉਹਨਾਂ ਦਾ ਜੀਵਨ ਪੜ੍ਹ ਕੇ ਦੇਖੋ ਕਿਤੇ ਨਾ ਕਿਤੇ ਹਉਮੈ ਹੰਕਾਰ ਤੇ ਕਾਮ ਦੇ ਨਾਲ ਲਿਬੜੀਆਂ ਹੋਈਆਂ ਉਹਨਾਂ ਦੀਆਂ ਜੀਵਨ ਕਥਾਵਾਂ ਵੱਡੇ ਵੱਡੇ ਦੇਵੀ ਦੇਵਤੇ ਨੇ ਜਿਹੜੇ ਜੇ ਵਿਸ਼ਨੂੰ ਦਾ ਜੀਵਨ ਪੜ੍ਹਦੇ ਆ ਤੇ ਉਹ ਵੀ ਬਲਾਤਕਾਰੀ ਆ ਜਲੰਧਰ ਦੈਨ ਦੀ ਘਰ ਦੀ ਜਿਹੜੀ ਸੀ ਬਿੰਦਰਾ ਰਾਕਸ਼ਮੀ ਉਹਦੇ ਨਾਲ ਉਹਨੇ ਬਲਾਤਕਾਰ ਜ਼ਬਰਦਸਤੀ ਕੀਤੀ ਸੀ ਧੱਕਾ ਕੀਤਾ ਸੀ ਜੇ ਬ੍ਰਹਮਾ ਦੇ ਜੀਵਨ ਪੜ੍ਹ ਕੇ ਦੇਖਦੇ ਆ ਤੇ ਇੱਕ ਨੰਬਰ ਦਾ ਕਾਮੀ ਜਿਹੜਾ ਕਿ ਲੜਕੀ ਆਪਣੀ ਧੀ ਦੇ ਨਾਲ ਹੀ ਵਿਸ਼ਾ ਵਿਕਾਰ ਕਰ ਰਿਹਾ ਤੇ ਬੁੱਧ ਨਾਮੀ ਪੁੱਤਰ ਪੈਦਾ ਕਰ ਲਿਆ ਆ ਫਿਰ ਬ੍ਰਹਮੇ ਗਰਭ ਕੀਆ ਨਹੀਂ ਜਾਣਿਆ ਬੜਾ ਹੰਕਾਰੀ ਇਸ ਗੱਲ ਦਾ ਬੇੜ ਕੀ ਬਿਪਤ ਪੜੇ ਪਛਤਾਨੇ ਆ ਇਸ ਗੱਲ ਦਾ ਹੰਕਾਰ ਹੋ ਗਿਆ ਕਿ ਮੇਰੇ ਤੋਂ ਵੱਡਾ ਸਿਆਣਾ ਹੀ ਕੋਈ ਨਹੀਂ ਮੈਂ ਵੇਦ ਰਾਜ ਦਿੱਤੇ ਨੇ ਪਰਮਾਤਮਾ ਨੇ ਉਹਦਾ ਹੰਕਾਰ ਫਿਰ ਦੂਰ ਕੀਤਾ ਕਹਿੰਦਾ ਸੀ ਮੇਰੇ ਤੋਂ ਵੱਡਾ ਹੈ ਕੋਈ ਨਹੀਂ ਤੇ ਕੋਈ ਵੇਦ ਹੀ ਚੁੱਕ ਕੇ ਲੈ ਗਿਆ ਉਹ ਵੇਦ ਚੁੱਕਣ ਵਾਲੇ ਨੇ ਸਿਰਫ ਇਹੋ ਹੀ ਦੱਸਿਆ ਵੀ ਤੇਰੇ ਨਾਲੋਂ ਵੀ ਕੋਈ ਵੱਡਾ ਹੈਗਾ ਆ ਐਵੇਂ ਹੰਕਾਰ ਕਰੀ ਫਿਰਦਾ ਆ ਫਿਰ ਉਹਨੂੰ ਸਮਝ ਆਈ ਕਹਿੰਦੇ ਜਿੰਨੇ ਵੀ ਸੰਸਾਰ ਦੇ ਵਿੱਚ ਵੱਡੇ ਵੱਡੇ ਦੇਵੀ ਦੇਵਤੇ ਜਾਂ ਜਿਨ੍ਹਾਂ ਦੇ ਨਾਲ ਅੱਜ ਅਸੀਂ ਜੁੜਦੇ ਜਾ ਰਹੇ ਹਾਂ ਜਿਨ੍ਹਾਂ ਦੀ ਸਿਫਤ ਕਰਦੇ ਫਿਰ ਰਹੇ ਹਾਂ ਇਹ ਸਿਫਤ ਦੇ ਯੋਗ ਨਹੀਂ ਸਿਫਤ ਕਰਨ ਦੇ ਯੋਗ ਸਿਰਫ ਤੇ ਸਿਰਫ ਅਕਾਲ ਪੁਰਖ ਆ ਗੁਰਮੁਖ ਪਿਆਰਿਓ ਕਹਿੰਦੇ ਦੂਜਾ ਇਸ ਧਰਤੀ ਦੇ ਉੱਤੇ ਕੋਈ ਨਹੀਂ ਆ ਜਿਹਨੂੰ ਜਿਹਦੀ ਸਿਫਤ ਕੀਤੀ ਜਾਵੇ ਜਾਂ ਜਿਹਨੂੰ ਸਲਾਹਿਆ ਜਾਵੇ ਅਸੀਂ ਇੱਕ ਇੱਕ ਦੋ ਦੋ ਗੁਣਾ ਕਰਕੇ ਬੜੀਆਂ ਸਿਫਤਾਂ ਦੇ ਪੁੱਲ ਬਣ ਦਿੰਦੇ ਹਾਂ ਇਹ ਵੀ ਗੱਲ ਵੇਖਣ ਵਾਲੀ ਆ ਸਾਡੇ ਲੜਕੇ ਦੇ ਵਿੱਚ ਹਜ਼ਾਰਾਂ ਗੁਣਿਆਂ ਨਾਲ ਕਿਤੇ ਇੱਕ ਗੁਣ ਹੋਵੇ ਤੇ ਅਸੀਂ ਉਹਦਾ ਇੱਕ ਗੁਣ ਦੀ ਬੜੀ ਸਿਫਤ ਕਰਦੇ ਹਾਂ ਆਂਢੀਆਂ ਗੁਆਂਢੀਆਂ ਨੂੰ ਸੱਜੇ ਖੱਬੇ ਜਿੱਥੇ ਖਲੋਨੇ ਉਹਦੀ ਇਹੋ ਹੀ ਸਿਫਤ ਕਰੀ ਜਾਂਦੇ ਸਾਡਾ ਲੜਕਾ ਐਟਕਾ ਮੈਰਿਟ ਦੇ ਵਿੱਚ ਆ ਗਿਆ ਆ ਫਸਟ ਆ ਗਿਆ ਬਹੁਤ ਵਧੀਆ ਪੜ੍ਹਦਾ ਜਿੱਥੇ ਖਲੋਨੇ ਅੱਧਾ ਅੱਧਾ ਪੌਣਾ ਪੌਣਾ ਘੰਟਾ ਉਹਦੀ ਸਿਫਤ ਕਰੀ ਜਾਂਦੇ ਇਹ ਕਦੀ ਨਹੀਂ ਸੋਚਿਆ ਕਿ ਸਾਡੇ ਲੜਕੇ ਨੂੰ ਅਕਲ ਦਿੱਤੀ ਕਿੰਨੇ ਆ ਪਰਮਾਤਮਾ ਨੇ ਦਿੱਤੀ ਹੈ ਜੋ ਮੈਰਿਟ ਦੇ ਵਿੱਚ ਆਇਆ ਆ ਉਹ ਫਸਟ ਆਇਆ ਆ ਅਸੀਂ ਕਦੀ ਨਹੀਂ ਆਖਿਆ ਕਿ ਪਰਮਾਤਮਾ ਦੀ ਕਿਰਪਾ ਦਾ ਸਦਕਾ ਸਾਡਾ ਪਰਿਵਾਰ ਆਹ ਕੰਮ ਕਰ ਸਕਿਆ ਨਹੀਂ ਅਸੀਂ ਉੱਥੇ ਆਪਣੇ ਪਰਿਵਾਰ ਦੀ ਸਿਫਤ ਕਰਦੇ ਅਸੀਂ ਆਹ ਮਾਰਕਾ ਮਾਰ ਲਿਆ ਐਰਕਾ ਅਸੀਂ ਆਹ ਨਵੀਂ ਕਾਢ ਕੱਢ ਲਈ ਐਰਕਾ ਕਹਿੰਦੇ ਦੇਣ ਵਾਲਾ ਤੇ ਕਰਾਉਣ ਵਾਲਾ ਸਭ ਕੁਝ ਪਰਮਾਤਮਾ ਆ ਦੂਜਾ ਕੋਈ ਨਹੀਂ ਆ ਤੇ ਉਸ ਪਰਮਾਤਮਾ ਦੀ ਸਿਫਤ ਕਰਿਆ ਕਰ
ਮੇਰੇ ਪ੍ਰਭ ਸਾਲਾਨ ਸੇ ਭਲੇ ਪਿਆਰੇ ਸਵਦਰ ਤੇ ਰੰਗ ਹੋਏ
ਪਰਮਾਤਮਾ ਦੀ ਸ਼ਬਦ ਜਿਹੜੀ ਆ ਨਾ ਗੁਰਮੁਖ ਪਿਆਰਿਓ ਗੁਰੂ ਦੇ ਸ਼ਬਦ ਦੇ ਨਾਲ ਉਸ ਰੰਗ ਦੇ ਵਿੱਚ ਰੰਗ ਕੇ ਕੀਤੀ ਜਾ ਸਕਦੀ ਆ ਤੇ ਜਿਹੜੇ ਪਰਮਾਤਮਾ ਦੀ ਸ਼ਬਦ ਕਰਦੇ ਨੇ ਨਾ ਉਹਦੀ ਸਲੋਤਾ ਕਰਦੇ ਨੇ ਉਹਦਾ ਕੀਰਤ ਉਹਦੀ ਕੀਰਤੀ ਕਰਦੇ ਨੇ ਉਹਦਾ ਜਸ ਕਰਦੇ ਨੇ ਉਹਦੀ ਵਡਿਆਈ ਉਹਦੀ ਮਹਿਮਾ ਕਹਿੰਦੇ ਉਹੋ ਹੀ ਭਲੇ ਨੇ ਇਸ ਧਰਤੀ ਦੇ ਉੱਤੇ ਬਾਕੀ ਜਿਹੜਾ ਕੋਈ ਆਪਣੇ ਬੱਚਿਆਂ ਦੀ ਕਰਦਾ ਕਿਸੇ ਲੀਡਰ ਦੀ ਕਰਦਾ ਕਿਸੇ ਆਪਣੇ ਅਫਸਰ ਦੀ ਕਰਦਾ ਸਿਫਤ ਜਾਂ ਆਪਣੇ ਬੱਚਿਆਂ ਦੀ ਕਰਦਾ ਆ ਜਾਂ ਆਪਣੇ ਮਾਂ ਬਾਪ ਦੀ ਕਰਦਾ ਆ ਜਾਂ ਕਿਸੇ ਦੇਵੀ ਦੇਵਤੇ ਦੀ ਕਰਦਾ, ਕਹਿੰਦੇ ਉਹ ਭੁੱਲਿਆ ਹੋਇਆ ਆ, ਉਹ ਚੰਗੀ ਗੱਲ ਨਹੀਂ ਕਰ ਰਿਹਾ। ਉਹਦੇ ਸਮਝ ਲਓ ਕਿਰਤ ਘਾਣਿਆ, ਪਰਮਾਤਮਾ ਦੀ ਦਿੱਤੀ ਹੋਈ ਕਿਰਤ ਨੂੰ ਉਹ ਘਣ ਨਾਸ਼ ਕਰ ਰਿਹਾ, ਪਰਮਾਤਮਾ ਦੀ ਦਿੱਤੀ ਹੋਈ ਵਡਿਆਈ ਨੂੰ। ਇਹ ਗੱਲ ਸਾਨੂੰ ਸਮਝਾਉਂਦੇ, ਸਿਰਫ ਉਹ ਹੀ ਭਲੇ ਪੁਰਸ਼ ਨੇ ਜਿਹੜੇ ਪਰਮਾਤਮਾ ਦੀ ਸਿਫਤ ਕਰਦੇ ਨੇ ਤੇ ਗੁਰੂ ਦੇ ਸ਼ਬਦ ਦੇ ਵਿੱਚ ਰੰਗੇ ਗਏ ਨੇ।
ਕਿਸ ਕੀ ਸੰਗਤ ਜੇ ਮਿਲੇ ਪਿਆਰੇ ਰਸ ਲੈ ਤਤਵ ਲੋਏ।
ਜਿਹੜੇ ਪਰਮਾਤਮਾ ਤੋਂ ਸਿਵਾ ਕਿਸੇ ਨੂੰ ਨਹੀਂ ਨਾ ਮੰਨਦੇ ਗੁਰਮੁਖ ਪਿਆਰਿਓ, ਆਪਾਂ ਇਹੋ ਹੀ ਅਰਦਾਸ ਕਰਦੇ ਹਾਂ ਰੋਜ਼ਾਨਾ ਹੀ ਦੋ ਟਾਈਮ ਗੁਰੂ ਕੀ ਹਜ਼ੂਰੀ ਦੇ ਵਿੱਚ, ਸਹੀ ਸੱਜਣ ਪਿਆਰੇ ਮੇਲ ਜਿਨ੍ਹਾਂ ਮਿਲਿਆ ਤੇਰਾ ਨਾਮ ਚੇਤੇ ਆਵੇ, ਪਰਮਾਤਮਾ ਤੂੰ ਯਾਦ ਆਵੇ। ਗੁਰੂ ਅੰਗਦ ਦੇਵ ਜੀ ਮਹਾਰਾਜ ਨੇ ਵੀ ਸਾਨੂੰ ਇਹ ਗੱਲ ਸਮਝਾਈ ਆ, ਸੱਤੀ ਪਹਿਰੀ ਸੱਤ ਭਲਾ ਬਹੀਏ ਪੜ੍ਹਿਆ ਪਾਸ, ਸਿਆਣਿਆਂ ਦੀ ਸੰਗਤ ਕਰਨੀ। ਸਤਿਗੁਰੂ ਕਹਿ ਰਹੇ ਨੇ ਇੱਥੇ ਕਿ ਉਹਨਾਂ ਦੀ ਜੇ ਸੰਗਤ ਸਾਨੂੰ ਮਿਲ ਜਾਵੇ ਨਾ, ਜਿਹੜੇ ਪਰਮਾਤਮਾ ਦਾ ਨਾਮ ਸਿਮਰਨ ਕਰਦੇ ਨੇ, ਉਹ ਅਸਲੀਅਤ ਨੂੰ ਲੈ ਕੇ ਜਦੋਂ ਅਸੀਂ ਵਲੋਈਏ ਰਿੜਕੀਏ ਨਾ, ਤੇ ਪਰਮਾਤਮਾ ਦੇ ਨਾਮ ਰੂਪੀ ਮੱਖਣ ਜਿਹੜਾ ਆ ਉਹ ਸਾਨੂੰ ਪ੍ਰਾਪਤ ਹੋ ਜਾਵੇ।
ਤਦ ਪਰਵਾਨਾ ਸੱਚ ਕਾ ਪਿਆਰੇ ਨਾਮ ਸੱਚਾ ਨਿਸ਼ਾਨ।
ਪਰਮਾਤਮਾ ਦਾ ਜਿਹੜਾ ਸਿਮਰਨ ਕਰਦੇ ਨੇ ਨਾ ਗੁਰਮੁਖ ਪਿਆਰਿਓ, ਉਹਨਾਂ ਨੂੰ ਇੱਜ਼ਤ ਆਵਰੂ ਦਾ ਪਰਵਾਨਾ ਜਿਹੜਾ ਨਾ ਗੁਰੂ ਦੇ ਕੋਲੋਂ ਪ੍ਰਾਪਤ ਹੋ ਜਾਂਦਾ ਆ। ਜਿਸ ਤਰ੍ਹਾਂ ਅਸੀਂ ਕਿਸੇ ਅਫਸਰ ਨੂੰ ਜਾਂ ਕਿਸੇ ਨੂੰ ਮਿਲਣ ਵਾਸਤੇ ਜਾਂਦੇ ਹਾਂ ਤੇ ਕਿਸੇ ਦੀ ਚਿੱਠੀ ਨਹੀਂ ਨਾਲ ਲੈ ਜਾਂਦੇ ਵੀ ਸਾਨੂੰ ਫਲਾਣੇ ਨੇ ਭੇਜਿਆ ਆ, ਇਹ ਸਾਡੇ ਨਾਲ ਨਾਮ ਦਾ ਪਰਵਾਨਾ ਆ। ਨਾਮ ਸੱਚਾ ਨਿਸ਼ਾਨ, ਨਿਸ਼ਾਨ ਤੋਂ ਭਾਵ ਵੀ ਪਰਵਾਨਾ ਦਾ ਮੋਹਰ ਲੱਗੀ ਹੈ ਇੱਥੇ। ਜਾਂ ਸਮਝ ਲਓ ਅਸੀਂ ਅੰਮ੍ਰਿਤਧਾਰੀ ਹਾਂ, ਸਾਰੀ ਜ਼ਿੰਦਗੀ ਅਸੀਂ ਗੁਰੂ ਦੇ ਹੁਕਮ ਦੇ ਵਿੱਚ ਗੁਜ਼ਾਰੀ ਆ, ਇਹ ਚੰਗੀ ਗੁਜ਼ਾਰੀ ਹੋਈ ਜ਼ਿੰਦਗੀ ਸਾਡੇ ਨਾਲ ਜਿਹੜਾ ਨਾ ਪਰਵਾਨਾ ਜਾਣਾ ਪਰਮਾਤਮਾ ਦੀ ਦਰਗਾਹ ਦੇ ਵਿੱਚ ਕਿ ਇਹਦਾ ਜੀਵਨ ਬੜਾ ਸੁਚੱਜਾ ਆ, ਕਹਿੰਦੇ ਇਹੋ ਹੀ ਨਾਮ ਦਾ ਪਰਵਾਨਾ ਸਾਡੇ ਨਾਲ ਜਾਣਾ ਹੈ।
ਆਇਆ ਲਿਖ ਲੈ ਜਾਣਾ ਪਿਆਰੇ ਹੁਕਮੀ ਹੁਕਮ ਪਛਾਣ।
ਧਰਤੀ ਤੇ ਮਨੁੱਖ ਆਉਂਦਾ ਆ, ਚੰਗੇ ਕਰਮ ਕਰਨ ਰੂਪੀ ਇਹ ਪਰਵਾਨਾ ਜਿਹੜਾ ਇੱਥੋਂ ਲੈ ਲੈਂਦਾ ਆ, ਚੰਗੀ ਜ਼ਿੰਦਗੀ ਜਿਹੜੀ ਬਤਾਉਣੀ ਆ, ਸੱਚੀ ਜ਼ਿੰਦਗੀ ਹਕੀਕੀ ਜ਼ਿੰਦਗੀ ਪਾਪਾਂ ਵਾਲੀ ਨਹੀਂ। ਕਹਿੰਦੇ ਇਹ ਜੀਵਨ ਬਸਰ ਕਰਕੇ ਤੇ ਕਹਿੰਦੇ ਹੁਕਮ ਨੂੰ ਪਛਾਣ ਕੇ, ਹੁਕਮੇ ਹੁਕਮ ਪਛਾਣ, ਪਰਮਾਤਮਾ ਦੇ ਹੁਕਮ ਨੂੰ ਪਛਾਣ ਲੈਣਾ ਜਾਂ ਜਿਹੜਾ ਇਹੋ ਹੀ ਸੱਚੀ ਜ਼ਿੰਦਗੀ ਆ। ਕਹਿੰਦੇ ਇਹ ਪਰਵਾਨਾ ਲੈ ਕੇ ਲਿਖ ਲੈ ਜਾਵਣਾ, ਲਿਖ ਕੇ ਜਾਂਦਾ ਹੈ।
ਗੁਰਬਿਨ ਹੁਕਮ ਨਾ ਬੂਝੀਏ ਪਿਆਰੇ ਸੱਚ ਸੱਚਾ ਤਾਣ।
ਗੁਰੂ ਤੇ ਪਰਮਾਤਮਾ ਸੱਚਾ ਆ ਤੇ ਗੁਰੂ ਤੇ ਪਰਮਾਤਮਾ ਦਾ ਤਾਣ ਕਹਿ ਦੀਏ ਬਲ ਸਾਨੂੰ ਲੈਣਾ ਚਾਹੀਦਾ, ਤਾਕਤ ਗੁਰੂ ਦੇ ਕੋਲੋਂ ਲੈਣੀ ਚਾਹੀਦੀ ਹੈ। ਗੁਰਮੁਖ ਪਿਆਰਿਓ, ਨਾਲ ਸਤਿਗੁਰੂ ਸਾਨੂੰ ਇਹ ਸਮਝਾਉਂਦੇ ਨੇ ਗੁਰੂ ਤੋਂ ਬਿਨਾਂ ਪਰਮਾਤਮਾ ਦੇ ਹੁਕਮ ਨੂੰ ਕੋਈ ਬੁੱਝ ਨਹੀਂ ਸਕਦਾ, ਹੁਕਮ ਦੀ ਪਹਿਚਾਣ ਨਹੀਂ ਹੋ ਸਕਦੀ, ਇਹ ਗੁਰੂ ਦੁਆਰਾ ਹੀ ਹੁੰਦੀ ਆ ਤੇ ਗੁਰੂ ਦਾ ਹੀ ਸਾਨੂੰ ਜਿਹੜਾ ਆਸਰਾ ਤੱਕਣਾ ਚਾਹੀਦਾ ਹੈ।
ਹੁਕਮੈ ਅੰਦਰ ਅਨਮਿਆ ਪਿਆਰੇ ਹੁਕਮੈ ਉਧਰ ਮਝਾਰੇ।
ਪਰਮਾਤਮਾ ਦੇ ਹੁਕਮ ਦੇ ਨਾਲ ਹੀ ਮਨੁੱਖ ਜਿਹੜਾ ਇਹ ਜੀਵ ਜਿਹੜਾ ਮਾਤਾ ਦੇ ਗਰਭ ਦੇ ਵਿੱਚ ਨਿਮਿਆ ਕਹਿ ਦੀਏ ਟਿਕਦਾ ਆ ਤੇ ਇਹਦਾ ਟਿਕਾਓ ਹੁੰਦਾ ਆ, ਪੀੜ ਦੇ ਵਿੱਚ ਵੱਧਦਾ ਫੁੱਲਦਾ ਹੈ।
ਹੁਕਮੈ ਅੰਦਰ ਜੰਮਿਆ ਪਿਆਰੇ ਉਦਾਉ ਸਿਰ ਕਾ ਭਾਰ।
ਪਰਮਾਤਮਾ ਦੇ ਹੁਕਮ ਦੇ ਵਿੱਚ ਹੀ ਫਿਰ ਇਹ ਧਰਤੀ ਤੇ ਆਉਂਦਾ ਆ, ਜੰਮਦਾ ਆ, ਨਹੀਂ ਤੇ ਮਾਤਾ ਦੇ ਪੇਟ ਦੇ ਵਿੱਚ ਪਰਮਾਤਮਾ ਦੇ ਹੁਕਮ ਦੇ ਵਿੱਚ ਹੀ ਉਲਟਾ ਜਿਹੜਾ ਨਾ ਉਦੋਂ ਸਿਰ ਕੇ ਭਾਰ ਤੋਂ ਭਾਵ ਉਲਟਾ ਲਟਕਿਆ ਹੁੰਦਾ ਹੈ।
ਗੁਰਮੁਖ ਦਰਗਾਹ ਜਾਣੀਏ ਪਿਆਰੇ ਚੱਲੇ ਕਾਰਜ ਸਾਰੇ।
ਗੁਰਮੁਖ ਦਰਗੇ ਜਾਣੀਏ ਪਿਆਰੇ, ਜਿਨ੍ਹਾਂ ਨੇ ਗੁਰੂ ਤੋਂ ਉਪਦੇਸ਼ ਲੈ ਲਿਆ, ਜਿਨ੍ਹਾਂ ਨੇ ਗੁਰੂ ਦੇ ਹੁਕਮ ਨੂੰ ਮੰਨ ਲਿਆ, ਸਿਮਰਨ ਕਰ ਲਿਆ, ਉਹਨਾਂ ਦੀ ਦਰਗਾਹ ਦੇ ਵਿੱਚ ਪਰਮਾਤਮਾ ਦੇ ਘਰ ਦੇ ਵਿੱਚ ਇੱਜ਼ਤ ਹੁੰਦੀ ਆ ਤੇ ਚੱਲੇ ਕਾਰਜ ਸਾਰ ਉਹ ਆਪਣੇ ਸਾਰੇ ਜ਼ਿੰਦਗੀ ਦੇ ਕਾਰਜ ਜਿਹੜੇ ਨੇ ਨਾ ਉਹ ਸਫਲ ਕਰ ਲੈਂਦੇ ਨੇ, ਨੇਪਰੇ ਚਾੜ ਲੈਂਦੇ ਨੇ। ਪਰ ਇਹ ਨੇਪਰੇ ਚੜ੍ਹਦੇ ਗੁਰੂ ਤੋਂ ਬਿਨਾਂ ਨਹੀਂ, ਜੇ ਗੁਰਮੁਖ ਪਿਆਰਿਓ ਉਹਨਾਂ ਦੇ ਕਾਰਜ ਸਫਲੇ ਹੁੰਦੇ ਨੇ ਜਿਹੜੇ ਗੁਰੂ ਦੀ ਹਜ਼ੂਰੀ ਦੇ ਵਿੱਚ ਆ ਜਾਂਦੇ ਨੇ ਤੇ ਸਿਮਰਨ ਕਰਨ ਲੱਗ ਪੈਂਦੇ ਨੇ, ਗੁਰੂ ਦਾ ਉਪਦੇਸ਼ ਲੈ ਲੈਂਦੇ ਨੇ।
ਹੁਕਮੇ ਅੰਦਰ ਆਇਆ ਪਿਆਰੇ, ਹੁਕਮੇ ਜਾਗੋ ਜਾਏ।
ਪਰਮਾਤਮਾ ਦੇ ਹੁਕਮ ਦੇ ਵਿੱਚ ਹੀ ਜੀਵ ਇਸ ਧਰਤੀ ਤੇ ਆਉਂਦਾ ਆ ਤੇ ਪਰਮਾਤਮਾ ਦੇ ਹੁਕਮ ਦੇ ਵਿੱਚ ਹੀ ਜੀਵ ਇਸ ਧਰਤੀ ਤੋਂ ਤੁਰ ਜਾਂਦਾ ਆ। ਕੋਈ ਦੂਸਰਾ ਤੀਸਰਾ ਨਹੀਂ ਆ ਗੁਰਮੁਖ ਪਿਆਰਿਓ ਜਿਹੜਾ ਇਹਨੂੰ ਡੱਕ ਲਵੇ ਜਾਂ ਜਿਹੜਾ ਇਹਨੂੰ ਖਤਮ ਕਰ ਦੇਵੇ। ਸਤਿਗੁਰਾਂ ਨੇ ਸਾਨੂੰ ਸਮਝਾਇਆ ਆ, ਨਾ ਡਰਿਆ ਕਰੋ ਲੋਕਾਂ ਦੇ ਸਰਾਪਾਂ ਦੇ ਕੋਲੋਂ ਕਿ ਤੈਨੂੰ ਸਰਾਪ ਦੇ ਕੇ ਖਤਮ ਕਰ ਦੇਵਾਂਗਾ, ਮਾਰ ਦੇਵਾਂਗਾ। ਕਹਿੰਦੇ ਅਣ ਘਾਲੇ ਸਭ ਦਿਵਸ ਸਾਸ ਨਹੀਂ ਬਦਨ ਘਟਨ ਤਿਲ ਸਾਰ। ਪਰਮਾਤਮਾ ਨੇ ਜਿੰਨੇ ਸਵਾਸ ਲਿਖ ਦਿੱਤੇ ਨੇ ਕੋਈ ਵੱਧ ਨਹੀਂ ਸਕਦਾ ਤੇ ਕੋਈ ਘੱਟ ਨਹੀਂ ਸਕਦਾ, ਉਹਦੇ ਹੁਕਮ ਦੇ ਵਿੱਚ ਹੀ ਮਨੁੱਖ ਜੰਮਦਾ ਆ। ਕੋਈ ਇਹ ਗੱਲ ਕਵੇ ਨਾ ਕਿ ਮੈਂ ਇਹਨੂੰ ਜੰਮਣ ਨਹੀਂ ਦੇਣਾ, ਉਹਨੇ ਜੰਮ ਕੇ ਹੀ ਰਹਿਣਾ, ਜਿੰਨੇ ਆਉਣਾ ਨਾ ਉਹਨੇ ਆ ਕੇ ਹੀ ਰਹਿਣਾ ਆ, ਜਿੰਨੇ ਇੱਥੋਂ ਜਾਣਾ ਨਾ ਜਿੰਨੀ ਮਰਜ਼ੀ ਕੋਸ਼ਿਸ਼ ਕਰ ਲਏ, ਜਿੰਨੀਆਂ ਮਰਜ਼ੀ ਉਹਨੂੰ ਦਵਾਈਆਂ ਦੇ ਲਏ, ਜਿੰਨੇ ਮਰਜ਼ੀ ਕੈਮੀਕਲ ਲਗਾ ਲਵੇ, ਜਿੱਥੇ ਮਰਜ਼ੀ ਉਹਨੂੰ ਕੈਦ ਕਰਕੇ ਰੱਖ ਲਵੇ, ਉਹਨੇ ਇੱਥੋਂ ਚਲੇ ਜਾਣਾ। ਕਹਿੰਦੇ ਪਰਮਾਤਮਾ ਦੇ ਹੁਕਮ ਦੇ ਵਿੱਚ ਹੀ ਮੌਤ ਆਉਂਦੀ ਆ ਤੇ ਪਰਮਾਤਮਾ ਦੇ ਹੁਕਮ ਦੇ ਵਿੱਚ ਹੀ ਜੰਮਦਾ ਹੈ।
ਹੁਕਮੇ ਬੰਨ ਚਲਾਈਆ ਪਿਆਰੇ, ਮਨਮੁਖ ਲਹਿ ਸਜਾਏ।
ਹੁਕਮ ਦੇ ਬੰਨੇ ਹੋਏ ਹੀ ਮਨੁੱਖ ਇਸ ਧਰਤੀ ਤੋਂ ਚਲੇ ਜਾਂਦੇ ਨੇ, ਜਦੋਂ ਹੁਕਮ ਆਇਆ ਉਦੋਂ ਮਨੁੱਖ ਇੱਥੋਂ ਤੁਰ ਜਾਂਦਾ ਆ। ਤੇ ਗੁਰਮੁਖ ਪਿਆਰਿਓ ਜਿਹੜੇ ਮਨਮੁੱਖ ਹੁੰਦੇ ਨੇ, ਜਿਨ੍ਹਾਂ ਨੇ ਆਪਣੀ ਮਤ ਦੇ ਅਨੁਸਾਰ ਹੀ ਸਾਰੀ ਜ਼ਿੰਦਗੀ ਬਤੀਤ ਕੀਤੀ ਹੁੰਦੀ, ਜਿਨ੍ਹਾਂ ਨੇ ਗੁਰੂ ਦੀ ਗੱਲ ਹੀ ਨਹੀਂ ਸੁਣੀ, ਨਾ ਗੁਰੂ ਦੀ ਗੱਲ ਮੰਨੀ, ਨਾ ਪਰਮਾਤਮਾ ਦੇ ਬਾਰੇ ਕੋਈ ਸਮਝ, ਨਾ ਕੋਈ ਸੋਝੀ, ਨਾ ਉਹਦਾ ਸਾਰੀ ਜ਼ਿੰਦਗੀ ਸ਼ੁਕਰ ਕੀਤਾ, ਧੰਨਵਾਦ ਕੀਤਾ, ਸ਼ੁਕਰਾਨਾ ਹੀ ਕੀਤਾ। ਕਹਿੰਦੇ ਐਸੇ ਜਿਹੜੇ ਮਨਮੁੱਖ ਨੇ ਉਹਨਾਂ ਨੂੰ ਪਰਮਾਤਮਾ ਦੀ ਦਰਗਾਹ ਦੇ ਵਿੱਚ ਸਜ਼ਾ ਮਿਲਦੀ ਹੈ।
ਹੁਕਮੇ ਸ਼ਬਦ ਪਛਾਣੀਏ ਪਿਆਰੇ, ਦਰਗਹਿ ਪੈਦਾ ਜਾਏ।
ਹੁਕਮੇ ਸ਼ਬਦ ਪਛਾਣੀਏ, ਪਰਮਾਤਮਾ ਦੇ ਹੁਕਮ ਦੇ ਵਿੱਚ ਗੁਰੂ ਦਾ ਸ਼ਬਦ ਜਿਹੜਾ ਨਾ ਸਮਝ ਆਉਂਦਾ ਹੈ। ਇਹ ਦੋਵੇਂ ਗੱਲਾਂ ਜਿਹੜੀਆਂ ਨੇ ਨਾ ਆਪਾਂ ਵਿਰੋਧੀ ਨਹੀਂ ਗੀਆਂ ਗੁਰਮੁਖ ਪਿਆਰਿਓ, ਕਿ ਅਸੀਂ ਕਹਿ ਰਹੀਏ ਕਿ ਗੁਰੂ ਤੋਂ ਬਿਨਾਂ ਪਰਮਾਤਮਾ ਦੀ ਸਮਝ ਨਹੀਂ, ਪਰ ਪਰਮਾਤਮਾ ਤੋਂ ਬਿਨਾਂ ਗੁਰੂ ਦੀ ਵੀ ਪ੍ਰਾਪਤੀ ਨਹੀਂ। ਆਸਾ ਦੀ ਵਾਰ ਦੇ ਵਿੱਚ ਸਤਿਗੁਰਾਂ ਨੇ ਇਹੋ ਗੱਲ ਸਾਨੂੰ ਸਮਝਾਈ, ਕਹਿੰਦੇ ਕੁੰਭੇ ਵੱਧਾ ਜਲ ਰਹੇ, ਜਲ ਬਿਨ ਕੁੰਭ ਨਾ ਹੋਏ। ਗਿਆਨ ਤਾਂ ਵੱਧਾ ਮੰਨ ਰਹੇ, ਗੁਰਬਿਨ ਗਿਆਨ ਨਾ ਹੋਏ। ਪਾਣੀ ਤੋਂ ਬਿਨਾਂ ਘੜਾ ਬਣਦਾ ਨਹੀਂ ਆ, ਤੇ ਘੜੇ ਤੋਂ ਬਿਨਾਂ ਪਾਣੀ ਖਲੋ ਨਹੀਂ ਸਕਦਾ, ਗੱਲ ਇਹ ਆ। ਕਹਿੰਦੇ ਗੁਰੂ ਤੋਂ ਬਿਨਾਂ ਮਨ ਖਲੋਂਦਾ ਨਹੀਂ ਆ, ਤੇ ਗੁਰ ਬਿਨ ਗਿਆਨ ਨਾ ਹੋਵੇ। ਗੁਰੂ ਦੇ ਗਿਆਨ ਤੋਂ ਬਿਨਾਂ ਮਨ ਜਿਹੜਾ ਦੌੜਦਾ ਫਿਰਦਾ ਆ, ਤੇ ਗੁਰੂ ਦੇ ਗਿਆਨ ਤੋਂ ਬਿਨਾਂ ਜਿਹੜਾ ਨਾ ਉਹ ਮਨੁੱਖ ਸੱਖਣਾ ਆ। ਗਿਆਨ ਗੁਰੂ ਤੋਂ ਬਿਨਾਂ ਹੁੰਦਾ ਹੀ ਨਹੀਂ ਆ, ਤੇ ਗਿਆਨ ਦਾ ਹੀ ਵਾਧਾ ਮਨ ਰਹਿੰਦਾ ਆ, ਮਨ ਗਿਆਨ ਦਾ ਵਾਧਾ ਰਹਿੰਦਾ ਆ। ਗਿਆਨ ਦੇ ਨਾਲ ਹੀ ਇਹਨੇ ਵਾਸ਼ਨਾਵਾਂ ਰੋਕਣੀਆਂ ਨੇ, ਗਿਆਨ ਦੇ ਨਾਲ ਹੀ ਇਹਨੇ ਆਪਣੇ ਵਿਕਾਰਾਂ ਨੂੰ ਢੱਕਣਾ ਆ, ਤੇ ਗੁਰੂ ਤੋਂ ਬਿਨਾਂ ਗਿਆਨ ਦੀ ਪ੍ਰਾਪਤੀ ਨਹੀਂ ਹੁੰਦੀ। ਇਸ ਤਰ੍ਹਾਂ ਹੀ ਸਤਿਗੁਰੂ ਇਹ ਸਾਨੂੰ ਸਮਝਾਉਂਦੇ ਨੇ, ਕਹਿੰਦੇ ਨੇ ਪਰਮਾਤਮਾ ਦੇ ਹੁਕਮ ਦੇ ਵਿੱਚ ਹੀ ਮਨੁੱਖ ਨੂੰ ਗੁਰੂ ਦੇ ਸ਼ਬਦ ਦੀ ਪਹਿਚਾਣ ਹੁੰਦੀ ਆ, ਤੇ ਜਿਹੜਾ ਗੁਰੂ ਦੇ ਸ਼ਬਦ ਦੀ ਪਹਿਚਾਣ ਕਰ ਲੈਂਦਾ ਆ ਪਰਮਾਤਮਾ ਦੀ ਦਰਗਾਹ ਦੇ ਵਿੱਚ ਉਹਨੂੰ ਇੱਜ਼ਤ ਮਿਲਦੀ ਆ, ਪੈਦਾ ਜਾਇਆ ਕਿ ਇਹ ਸਰੂਪਾ ਪ੍ਰਾਪਤ ਹੁੰਦਾ ਆ, ਤੇ ਮਨਮੁਖ ਨੂੰ ਉੱਥੇ ਸਜ਼ਾ ਮਿਲਦੀ ਹੈ।
ਹੁਕਮੇ ਗਣਤ ਗਣਾਈਏ ਪਿਆਰੇ, ਹੁਕਮੇ ਹਉਮੈ ਦੋਏ।
ਗੁਰਮੁਖ ਪਿਆਰਿਓ, ਹੁਕਮ ਦੇ ਵਿੱਚ ਹੀ ਮਨੁੱਖ ਗਿਣਤੀਆਂ ਮਿਣਤੀਆਂ ਗਿਣਦਾ ਰਹਿੰਦਾ ਆ, ਕੀ ਕਰਾਂ ਕੀ ਨਾ ਕਰਾਂ, ਨਿਤਨੇਮ ਕਰਾਂ ਨਾ ਕਰਾਂ, ਕਰਨ ਦੇ ਨਾਲ ਕੀ ਹੋਏਗਾ, ਨਾ ਕਰਨ ਦੇ ਨਾਲ ਕੀ ਹੋਏਗਾ, ਗੁਰਦੁਆਰੇ ਜਾਵਾਂ ਕਿ ਨਾ ਜਾਵਾਂ, ਜਾਣਨਾ ਕੀ ਪ੍ਰਾਪਤ ਹੋਏਗਾ, ਨਾ ਜਾਣ ਨਾਲ ਕੀ ਪ੍ਰਾਪਤ ਹੋਏਗਾ, ਆਹ ਕੰਮ ਕਰਾਂ ਕਿ ਨਾ ਕਰਾਂ, ਇਹ ਵੀ ਸਭ ਕੁਝ ਹੁਕਮ ਦੇ ਵਿੱਚ ਹੀ ਹੋ ਰਿਹਾ ਆ। ਤੇ ਹੁਕਮ ਦੇ ਵਿੱਚ ਹੀ ਮਨੁੱਖ ਮੈਂ ਦੋਏ ਕਹੀਏ ਦੁਆਸ਼ ਭਾਵਨਾ ਦੇ ਵਿੱਚ ਲੱਗਾ ਹੋਇਆ ਹੈ।
ਹੁਕਮੇ ਭਵੈ ਪਵਾਈਏ ਪਿਆਰੇ, ਅਵਗਣ ਮੁੱਠੀ ਰੋਏ।
ਹੁਕਮ ਦੇ ਵਿੱਚ ਹੀ ਮਨੁੱਖ ਇਸ ਧਰਤੀ ਤੇ ਜਾਂ 84 ਲੱਖ ਜੂਨਾਂ ਦੇ ਵਿੱਚ ਭੌਂਦਾ ਫਿਰ ਰਿਹਾ ਆ ਪਰਮਾਤਮਾ ਦੇ ਹੁਕਮ ਦੇ ਵਿੱਚ, ਬਾਹਰ ਹੁਕਮ ਨਹੀਂ ਆ ਕੋਈ ਵੀ। ਤੇ ਹੁਕਮ ਦੇ ਵਿੱਚ ਹੀ ਸਤਿਗੁਰੂ ਸਾਨੂੰ ਇੱਥੇ ਸਮਝਾਉਂਦੇ ਨੇ, ਔਗਣ ਮੁੱਠੀ ਰੋਏ, ਆ ਜਿਹੜਾ ਹੈ ਨਾ ਮਨੁੱਖ ਇਹ ਗੁਣਾਂ ਦੁਆਰਾ ਔਗਣਾਂ ਦੁਆਰਾ ਠੱਗਿਆ ਜਾਂਦਾ ਆ। ਕਦੀ ਇਹਨੂੰ ਮਾਇਆ ਠੱਗ ਲੈਂਦੀ ਆ, ਕਦੀ ਇਹਨੂੰ ਕਾਮ ਠੱਗ ਲੈਂਦਾ, ਕਦੀ ਕ੍ਰੋਧ ਠੱਗ ਲੈਂਦਾ, ਹੁਕਮ ਦੇ ਵਿੱਚ ਹੀ ਠੱਗਿਆ ਜਾਂਦਾ ਆ ਤੇ ਮੁੜ ਕੇ ਰੋਂਦਾ ਆ ਪਛਤਾਉਂਦਾ ਹੈ।
ਹੁਕਮ ਸਿੰਘਾਂ ਤੇ ਸਾਹ ਕਾ ਪਿਆਰ ਸੱਚ ਮਿਲੇ ਵਡਿਆਈ ਹੋਏ।
ਪਰਮਾਤਮਾ ਦੇ ਹੁਕਮ ਦੇ ਵਿੱਚ ਹੀ ਹੁਕਮ ਸੰਜਾਪੇ ਸ਼ਾਹ ਕਾ, ਹੁਕਮ ਦੇ ਵਿੱਚ ਹੀ ਪਰਮਾਤਮਾ ਦੇ ਹੁਕਮ ਨੂੰ ਬੁੱਝਦਾ ਆ, ਸਮਝਦਾ ਆ, ਸਿਆਣਦਾ ਆ। ਤੇ ਫਿਰ ਨਾਲ ਹੀ ਕਹਿੰਦੇ ਨੇ ਹੁਕਮ ਦੇ ਵਿੱਚ ਹੀ ਇਹਨੂੰ ਨਾ ਵਡਿਆਈ ਮਿਲਦੀ ਆ, ਪ੍ਰਾਪਤ ਹੁੰਦੀ ਹੈ।
ਆਖਣ ਔਖਾ ਆਖੀਏ ਪਿਆਰੇ ਕਿਉਂ ਸੁਣੀਏ ਸੱਚ ਨਾ।
ਪਰਮਾਤਮਾ ਦਾ ਨਾਮ ਤੇ ਪਰਮਾਤਮਾ ਦਾ ਹੁਕਮ ਆਖਣਾ ਵੀ ਬੜਾ ਔਖਾ ਆ, ਇਹਨੂੰ ਸਮਝਣਾ ਵੀ ਜਿਹੜਾ ਨਾ ਬੜਾ ਔਖਾ ਆ, ਇਹਨੂੰ ਕਹਿਣਾ ਵੀ ਜਿਹੜਾ ਆ ਹੁਕਮ ਨੂੰ ਬਹੁਤ ਔਖਾ ਆ। ਕਿਉਂ ਸੁਣੀਏ ਸੱਚ ਨਾ, ਕਿਹੜੇ ਤਰੀਕੇ ਦੇ ਨਾਲ ਫਿਰ ਹੁਕਮ ਨੂੰ ਸਮਝੀਏ, ਸੁਣੀਏ ਸੱਚੇ ਨਾਂ ਨੂੰ, ਸੁਣੀਏ ਕਿਵੇਂ ਇਹਨੂੰ ਸਮਝੀਏ। ਕਹਿੰਦੇ ਇਹ ਵੀ ਸਮਝ ਜਿਹੜੀ ਆ ਗੁਰੂ ਦੇ ਕੋਲੋਂ ਪਰਮਾਤਮਾ ਦੇ ਕੋਲੋਂ ਹੀ ਲੱਗਦੀ ਹੈ, ਵੀ ਹੁਕਮ ਦੇ ਵਿੱਚ ਹੀ ਆ। ਉਹਦਾ ਨਾਮ ਆਖਣਾ, ਉਹਦਾ ਹੁਕਮ ਆਖਣਾ, ਉਹਦੇ ਹੁਕਮ ਦਾ ਪਾਰਾਵਾਰ ਦੀ ਸਮਝ ਆਉਣੀ ਜਾਂ ਪਾਰਾਵਾਰ ਪਾਉਣ ਦੀ ਗੱਲ ਕਰਨੀ, ਕਹਿੰਦੇ ਇਹ ਸਾਰਾ ਕੁਝ ਬਹੁਤ ਮੁਸ਼ਕਲ ਆ। ਪਰ ਸੁਣੀਏ ਸੱਚ ਨਾਓ, ਇਹ ਤਾਂ ਹੀ ਸਾਨੂੰ ਪ੍ਰਾਪਤ ਹੋਏਗਾ ਜੇ ਪਰਮਾਤਮਾ ਦਾ ਨਾਮ ਸੁਣੀਏ ਜਾਂ ਗੁਰੂ ਦਾ ਸ਼ਬਦ ਸੁਣੀਏ ਤਾਂ।
ਜਿੰਨੀ ਸੋ ਸਾਲ ਆਇਆ ਪਿਆਰੇ ਹਾਂ ਤਿੰਨ ਬਲ ਹਾਰ ਜਾਓ।
ਗੁਰੂ ਤੇ ਪਰਮਾਤਮਾ ਦੇ ਹੁਕਮ, ਗੁਰੂ ਦੇ ਸ਼ਬਦ ਦੁਆਰਾ ਜਿਨ੍ਹਾਂ ਨੇ ਹੁਕਮ ਨੂੰ ਸਮਝ ਲਿਆ ਆ, ਉਹਨਾਂ ਨੇ ਹੁਕਮ ਨੂੰ ਸਮਝ ਕੇ ਪਰਮਾਤਮਾ ਦੀ ਸਿਫਤ ਸਲੋਤਾ ਕਰਨੀ ਸ਼ੁਰੂ ਕਰ ਦਿੱਤੀ ਹੈ ਗੁਰਮਤਿ ਪਿਆਰਿਓ। ਤੇ ਜਿਨ੍ਹਾਂ ਨੇ ਹੁਕਮ ਨੂੰ ਬੁੱਝ ਕੇ ਪਰਮਾਤਮਾ ਦਾ ਨਾਮ ਲੈਣਾ ਸ਼ੁਰੂ ਕਰ ਦਿੱਤਾ ਨਾ, ਹੋ ਤਿੰਨ ਬਲਹਾਰੇ ਜਾਓ। ਸਤਿਗੁਰੂ ਕਹਿੰਦੇ ਅਸੀਂ ਉਹਨਾਂ ਤੋਂ ਸਦਕੇ ਜਾਂਦੇ ਹਾਂ, ਵਾਰਨੇ ਜਾਂਦੇ ਹਾਂ, ਬਲਹਾਰ ਜਾਂਦੇ ਹਾਂ।
ਨਾਉ ਮਿਲੇ ਸੰਤੋਖੀਆਂ ਪਿਆਰੇ ਨਦਰੀ ਮੇਲ ਮਿਲਾਓ।
ਜਦੋਂ ਪਰਮਾਤਮਾ ਦਾ ਹੁਕਮ ਰੂਪੀ ਨਾਮ ਪ੍ਰਾਪਤ ਹੋ ਜਾਂਦਾ, ਉਦੋਂ ਮਨ ਸੰਤੋਖ ਆ ਜਾਂਦਾ, ਮਨ ਨੂੰ ਸੰਤੋਖੀ ਹੋ ਜਾਂਦਾ ਆ। ਫਿਰ ਇਹਨੂੰ ਕਿਸੇ ਪ੍ਰਕਾਰ ਦੀ ਭੁੱਖ ਨਹੀਂ ਰਹਿ ਜਾਂਦੀ। ਨਦਰੀ ਮੇਲ ਮਿਲਾਓ, ਪਰਮਾਤਮਾ ਦੀ ਕਿਰਪਾ ਦੇ ਨਾਲ ਹੀ ਪਰਮਾਤਮਾ ਦੇ ਨਾਲ ਮਿਲਾਪ ਹੁੰਦਾ ਹੈ, ਜਾਂ ਪਰਮਾਤਮਾ ਦੀ ਕਿਰਪਾ ਦੇ ਨਾਲ ਗੁਰੂ ਦੇ ਨਾਲ ਮਿਲਾਪ ਹੁੰਦਾ ਹੈ।
ਕਾਇਆ ਕਾਗਜ਼ ਜੇ ਥੀਏ ਪਿਆਰੇ ਮਨ ਮਸਵਾਣੀ ਧਾਰ।
ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਸਮਝਾਉਂਦੇ ਨੇ ਗੁਰਮੁਖ ਪਿਆਰਿਆ, ਆਪਣਾ ਸਰੀਰ ਜਿਹੜਾ ਨਾ ਇਹਨੂੰ ਬਣਾ ਲਾ ਤੂੰ ਕਾਗਜ਼, ਤੇ ਮਨ ਜਿਹੜਾ ਨਾ ਤੇਰਾ ਇਹਨੂੰ ਬਣਾ ਸ਼ਾਹੀ।
ਕਾਇਆ ਲਲਤਾ ਲੇਖਣ ਸੱਚ ਕੀ ਪਿਆਰੇ ਹਰ ਗੁਣ ਲਿਖੋ ਵਿਚਾਰ।
ਲਲਤਾ ਲੇਖਣ ਸੱਚ ਕੀ, ਜ਼ੁਬਾਨ ਜਿਹੜੀ ਆ ਨਾ ਇਹਨੂੰ ਕਲਮ ਬਣਾ ਲਾ, ਤੇ ਫਿਰ ਗੁਣਾਂ ਨੂੰ ਲਿਖ, ਸਿਫਤ ਸਲੋਤਾ ਪਰਮਾਤਮਾ ਦੀ ਲਿਖ, ਪਰਮਾਤਮਾ ਦੇ ਹੁਕਮ ਦੇ ਬਾਰੇ ਲਿਖ, ਵੀ ਪਰਮਾਤਮਾ ਦਾ ਹੁਕਮ ਕਿਹੋ ਜਿਹਾ ਤੇ ਹੁਕਮ ਦੇ ਵਿੱਚ ਕਿਵੇਂ ਰਹਿਣਾ ਆ। ਕਹਿੰਦਾ ਜ਼ੁਬਾਨ ਨੂੰ ਬਣਾ ਲਾ ਕਲਮ ਪੈਨ, ਤੇ ਫਿਰ ਸਿਆਹੀ ਬਣਾ ਲਾ ਜਿਹੜੀ ਆ ਮਨ ਦੀ, ਤੇ ਸਰੀਰ ਬਣਾ ਲਾ ਕਾਗਜ਼, ਤੇ ਇਹਦੇ ਉੱਤੇ ਪਰਮਾਤਮਾ ਦੇ ਗੁਣ ਜਿਹੜੇ ਨੇ ਲਿਖਣੇ ਕਰ।
ਧੰਨ ਲਿਖਾਰੀ ਨਾਨਕਾ ਪਿਆਰੇ ਸਾਜ ਲਿਖੇ ਉਰ ਧਾਰ।
ਜਿਹੜਾ ਨਾ ਐਸਾ ਲਿਖਾਰੀ ਜਿਹੜਾ ਆ, ਕਹਿੰਦੇ ਉਹ ਧਨਤਾ ਦੇ ਯੋਗ ਆ ਜਿਹਨੇ ਪਰਮਾਤਮਾ ਦਾ ਨਾਮ ਲਿਖਣਾ ਸ਼ੁਰੂ ਕਰ ਦਿੱਤਾ। ਗੁਰਮੁਖ ਪਿਆਰਿਓ, ਪਰਮਾਤਮਾ ਦੇ ਹੁਕਮ ਦੇ ਬਾਰੇ ਲਿਖਦਾ ਆ, ਪਰਮਾਤਮਾ ਦੀ ਸਿਫਤ ਸਲੋਤਾ ਬਾਰੇ ਲਿਖਦਾ ਆ। ਸਾਚ ਰੱਖੇ ਔਰ ਧਾਰ, ਜਿਨ੍ਹਾਂ ਨੇ ਸੱਚੇ ਨਾਮ ਨੂੰ ਆਪਣੇ ਮਨ ਦੇ ਵਿੱਚ ਧਾਰਨ ਕਰ ਲਿਆ ਆ, ਵਸਾ ਲਿਆ ਆ। ਗੁਰਮੁਖ ਪਿਆਰਿਓ, ਆਪਾਂ ਵੀ ਅੱਜ ਗੁਰੂ ਦੇ ਹੁਕਮ ਨੂੰ ਬੁੱਝੀਏ ਵੀ ਗੁਰੂ ਦਾ ਹੁਕਮ ਕੀ ਆ ਸਾਡੇ ਵਾਸਤੇ, ਗੁਰੂ ਨੇ ਸਾਨੂੰ ਹੁਕਮ ਦੇ ਵਿੱਚ ਚੱਲਣ ਦੀ ਕਿਹੜੀ ਜਾਚ ਸਿਖਾਈ ਆ। ਕਹਿੰਦੇ ਇਹ ਸਾਰਾ ਕੁਝ ਪ੍ਰਾਪਤ ਸਾਨੂੰ ਗੁਰੂ ਤੋਂ ਹੀ ਹੋਏਗਾ। ਗੁਰਮੁਖ ਪਿਆਰਿਓ, ਗੁਰੂ ਸ਼ਬਦ ਦੇ ਵਿੱਚ ਆਈਆਂ ਹੋਈਆਂ ਵਿਚਾਰਾਂ ਨੂੰ ਆਪਣੇ ਹਿਰਦੇ ਦੇ ਵਿੱਚ ਧਾਰਨ ਕਰਕੇ ਆਪਾਂ ਲੋਕ ਸੁਖੀਏ, ਪ੍ਰਲੋਕ ਸੁਹੇਲਾ ਬਣਾਈਏ ਜੀ। ਹੋਈਆਂ ਗਲਤੀਆਂ ਭੁੱਲਾਂ ਚੁੱਕਾਂ ਦੀ ਮੁਆਫ਼ੀ, ਹਾਰਦਿਕ ਤੌਰ ਤੇ ਧੰਨਵਾਦ। ਸਾਰੀ ਸੰਗਤ ਗੱਜ ਕੇ ਫਤਿਹ ਬੁਲਾਇਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।